हम पापी तुम पाप खंडन निको ठाकुर देसा, माधो हम ऐसे तू ऐसा, जाहि कुल ते प्रगट होए ताहि कुल को नाम, पुन द्वादश गुरंड को मेरी है प्रणाम। परम सत्कार योग सतगुरु जी दे इस पावन पवित्र दरबार दियां हाजरियां भरदे हुए सतसंगियो, एक बार सब कृपा करो उस पहले पातशाह पहले नानक जिन्हां ने बख्शिश करके इस भारत वर्ष ते भारत तो बाहर भी जा जा के लोकां दे अज्ञानता रूपी हिरदे दे विच शब्द रूपी ज्ञान दे तीरां दे नाल प्रकाश कीता। भाई कान सिंह नाभा लिखदे ने कि संस्या अगण किस तरह के हिरदे से जेड़े अनेक तरह के अज्ञानता हनेरे दे नाल भरे हुए से, विषय अगण कर तप्त हृदय जिन नामा अमृत दे ठारे। सो सतगुरु नूं धन कहिए सब आखो धन श्री सतगुरु नानक देव पातशाह। एक बार फिर सब कृपा करो बारहवें पातशाह चीनी दे शाह सवार जंग आजादी दे बानी परदेसी प्रीतम उस रैबर नूं याद करिए सब आखो धन श्री सतगुरु राम सिंह जी। एक बार फिर सब कृपा करो जे सतगुर की बख्शिश दे नाल आपां इत्थे इकट्ठे होके इस सुहावने समय ते इकट्ठे होके नाम का अभ्यास करते हाँ, सिर्फ इत्थे नहीं उस सतगुर की बख्शिश दे नाल जिथे जिथे भी साध संगत है जेडे सज्जन श्री भैणी साहब नहीं आ सकते आपो अपने थावां ते नजदीकी धर्मशलावां विच कट्ठे होकर रोजाना जाप प्रयोग कर रहे ने, जे सतगुर की बख्शिश दे नाल आपां आनंद लै रहे हैं इस नाम अभ्यास दा, उह सतगुर नूं धन कह लिए सब आखो धन सिर्फ सतगुरु दे सिंह जी। सतसंगियो जदों भी कोई सज्जन भारत दे गुरमत दे इतिहास तो पहला पिछोकड़ दे विच भी जांदा है अध्यात्म धर्म दे इतिहास नूं पढ़ीदा है साधु संतां दे जिस वेले बचना नूं विचारिया जावे तां उस गल दे विच्चों एक गल सामने आउंदी है सेवा। उस सेवा नूं होर प्रोड़ता दे नाल दृढ़ कराया गुरु साहबाना ने। गुरु साहबाना ने आप सेवा करके सच करके विखाया कि हाँ भाई सज्जनों सेवा करनी जरूरी है ते सेवा है कि गुरु अर्जन देव पातशाह खुद साध संगत दे जूठे भांडे मांजदे रहे ते खास करके जिस वेले कदी गुरु मातावां वल जगत मातावां वल ध्यान मारीए नजर मारीए तां की देखीदा है कि मातावां दे जीवन सारे दे सारे सेवा दे नाल भरे पए ने। गुरबाणी दा फरमान है सतगुर की सेवा चाकरी सुखी हूं सुखसार, ऐथा मिलन वडियाईया दरगाह मोख द्वार। के गुरु दी जिहड़ी सेवा है हुण सेवा नूं तां हर सिख समझ लएगा कि सेवा की है, क्योंकि सेवा साडे हिरदियां दे विच वसी हुई है कि भांडे मांजने तबेले में जाके कोई सेवा करनी लंगर में सेवा करनी आदि इस नूं सेवा आख्या जांदा। पर जिहड़ा शब्द गुरबाणी दा मैं पढ़िया इस दे नाल शब्द इक होर आया सतगुर की सेवा चाकरी सुखी हूं सुखसार ऐथै मिलन वडियाईया दरगाह मुख द्वार। कि गुरु की सेवा भी ते गुरु की चाकरी भी सुखां दी सार है सुखां दी खाण है। हुण चाकरी की है? चाकरी बजुर्गां नूं पता होवेगा क्योंकि अजकल दे नौजवान शब्द वरतदे ने जॉब, पर पंजाबी दा नौकरी दे नाल नाल इक पुराना ठेठ पंजाबी दा शब्द है चाकरी। चाकरी दा अर्थ है नौकरी। कि जेड़े सज्जन गुरु घर दे विच आके ਨੌਕਰੀ ਕਰਦੇ ਨੇ ਕਿਸੇ ਵੀ ਤਰ੍ਹਾਂ ਦੀ, ਭਾਵੇਂ ਕਿਸੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਲਈ ਸੈਨਿਕ ਭਰਤੀ ਹੋਏ, ਭਾਵੇਂ ਕੋਈ ਗੁਰੂ ਗੋਬਿੰਦ ਸਿੰਘ ਕੋਲੇ ਸੈਨਿਕ ਭਰਤੀ ਹੋਏ, ਤਨਖਾਹਾਂ ਵੀ ਲੈਂਦੇ ਰਹੇ, ਪਰ ਇੱਕ ਫਰਕ ਹੈ ਗੁਰੂ ਘਰ ਦੇ ਚਾਕਰ ਦਾ ਤੇ ਬਾਹਰ ਦੇ ਚਾਕਰ ਦਾ। ਕਿਉਂਕਿ ਜਿਸ ਨੇ ਗੁਰੂ ਘਰ ਦੇ ਵਿੱਚ ਨੌਕਰੀ ਵੀ ਕਰਨੀ ਹੈ, ਉਸਨੇ ਨੌਕਰੀ ਸਮਝ ਕੇ ਨਹੀਂ ਕਰਨੀ, ਉਸਦੀ ਇੱਕ ਲੋੜ ਹੈ, ਉਸਦੀ ਇੱਕ ਜ਼ਰੂਰਤ ਹੈ, ਉਸਨੇ ਇਸ ਸੰਸਾਰ ਦੇ ਵਿੱਚ ਵਿਚਰਨਾ ਹੈ, ਆਪਣੇ ਪਰਿਵਾਰ ਨੂੰ ਪਾਲਣਾ ਹੈ। ਠੀਕ ਹੈ ਕਿ ਉਸਦੇ ਲਈ ਤਨਖਾਹ ਲੈ ਰਿਹਾ, ਪਰ ਜਿਹੜਾ ਸੱਜਣ ਗੁਰੂ ਘਰ ਦੇ ਵਿੱਚ ਨੌਕਰੀ ਵੀ ਕਰੇਗਾ, ਚਾਕਰੀ ਵੀ ਕਰੇਗਾ, ਉਸ ਲਈ ਕੋਈ ਇਹ ਨਹੀਂ ਕਿ ਮੈਂ 8 ਵਜੇ ਜਾਣਾ, 4 ਵਜੇ ਆ ਜਾਣਾ। ਉਸਨੂੰ ਜਦੋਂ ਕਿਤੇ ਜਿੱਥੇ ਵੀ ਕੰਮ ਦਿਖਿਆ, ਜਦੋਂ ਵੀ ਆਵਾਜ਼ ਪਈ, ਉਸਨੇ ਉਸੇ ਵੇਲੇ ਦੌੜੇ ਆਉਣਾ ਹੈ। ਇਹੋ ਫਰਕ ਸੀ ਕਿ ਇੱਕ ਪਾਸੇ ਸਾਹਮਣੇ ਮੁਗਲ ਸਿਪਾਹੀ ਉਹ ਹੁੰਦੇ ਸਨ ਜਿਹੜੇ ਇੱਕ ਨੌਕਰੀ ਤੇ ਭਰਤੀ ਹੁੰਦੇ ਸੀ, ਜਿਨ੍ਹਾਂ ਜਿਹੜੇ ਆਪਣੇ ਤਨਖਾਹ ਲਈ ਭਰਤੀ ਹੁੰਦੇ ਸੀ, ਜਿਹੜੇ ਆਪਣੀ ਰੋਜੀ ਰੋਟੀ ਦੇ ਲਈ, ਪੇਟ ਦੇ ਲਈ ਭਰਤੀ ਹੁੰਦੇ ਸੀ। ਦੂਸਰੇ ਪਾਸੇ ਗੁਰੂ ਕੇ ਉਹ ਸਿੱਖ ਸੈਨਿਕ ਵੀ ਹੁੰਦੇ ਸੀ, ਇੱਕ ਉਹ ਸਿੱਖ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਤਨਖਾਹ ਨਹੀਂ ਸੀ ਲੈਂਦੇ, ਜਿਹੜੇ ਸਿਰਫ ਸੇਵਾ ਕਰਨ ਆਉਂਦੇ ਸੀ, ਜਿਹੜੇ ਨਿਸ਼ਕਾਮ ਸੇਵਕ ਹੁੰਦੇ ਸੀ। ਇੱਕ ਪਾਸੇ ਦੂਸਰੇ ਉਹ ਸਿੱਖ ਸੈਨਿਕ ਉਹ ਸਿਪਾਹੀ ਹੁੰਦੇ ਸੀ ਜਿਹੜੇ ਤਨਖਾਹ ਵੀ ਲੈਂਦੇ ਸੀ, ਪਰ ਮੁਗਲ ਸੈਨਿਕਾਂ ਤੇ ਭਾਰੇ ਪੈ ਜਾਂਦੇ ਸੀ, ਕਿਉਂਕਿ ਨੌਕਰੀ ਦੇ ਨਾਲੋਂ ਵੱਧ ਗੁਰੂ ਕੀ ਸੇਵਾ ਦਾ ਚਾਅ ਹੁੰਦਾ, ਗੁਰੂ ਕੀ ਚਾਕਰੀ ਦੇ ਵਿੱਚ ਨੌਕਰੀ ਤੇ ਸੇਵਾ ਦਾ ਮਿਲਾਪ ਹੁੰਦਾ। ਜਦੋਂ ਕੋਈ ਸੰਸਾਰ ਦੇ ਵਿੱਚ ਕਿਤੇ ਕੋਈ ਨੌਕਰੀ ਕਰਦਾ, ਤਾਂ ਉਸ ਜਿਹਦੇ ਕੋਲ ਨੌਕਰੀ ਕਰਦਾ ਉਹ ਵੀ ਉਹਦਾ ਹਿਸਾਬ ਕਰੇਗਾ। ਉਸਨੇ ਆਖਿਆ ਮੈਨੂੰ ਕੱਲ ਬੁਖਾਰ ਸੀ, ਮੈਂ ਬਿਮਾਰ ਸੀ, ਇਸ ਲਈ ਆ ਨਹੀਂ ਸਕਿਆ, ਉਹਦੀ ਤਨਖਾਹ ਕੱਟੀ ਜਾਏਗੀ। ਉਸਦੀ ਜਿੰਨੀ ਦਿਹਾੜੀ ਬਣੇਗੀ ਉਹ ਦਿਹਾੜੀ ਕੱਟੀ ਜਾਏਗੀ, ਪਰ ਦੂਸਰੇ ਪਾਸੇ ਜਿਹੜਾ ਸੱਜਣ ਆ ਕੇ ਕਿਸੇ ਕੋਲ ਉਹ ਨੌਕਰੀ ਕਰ ਰਿਹਾ, ਉਸਨੇ ਵੀ ਜੇ 8 ਵਜੇ ਪਹੁੰਚ ਗਿਆ, 10 ਵਜੇ ਪਹੁੰਚ ਗਿਆ, ਜਿੰਨੇ ਵਜੇ ਉਸਦੀ ਨੌਕਰੀ ਦਾ ਟਾਈਮ ਆ ਖਤਮ ਹੋਣਾ, ਉਨੇ ਵਜੇ ਚਲੇ ਜਾਣਾ। ਉਧਰੋਂ ਮਾਲਕ ਨੂੰ ਉਸਦੇ ਪਰਿਵਾਰ ਨਾਲ ਕੋਈ ਸੰਬੰਧ ਨਹੀਂ, ਕੋਈ ਰਿਸ਼ਤਾ ਨਹੀਂ, ਕੋਈ ਹਮਦਰਦੀ ਨਹੀਂ, ਜਿੰਨਾ ਮਰਜ਼ੀ ਬਿਮਾਰ ਪਿਆ ਹੋਵੇ। ਹਾਂ, ਕੋਈ ਰੱਬ ਦਾ ਇਨਸਾਨ ਜਿਸਦੇ ਹਿਰਦੇ ਵਿੱਚ ਰੱਬ ਵਸਦਾ ਹੋਵੇ, ਜੇਕਰ ਕੋਈ ਉਸਦੇ ਕੋਲ ਨੌਕਰੀ ਕਰ ਰਿਹਾ, ਉਹ ਹਮਦਰਦੀ ਜ਼ਰੂਰ ਕਰੇਗਾ। ਪਰ ਦੂਸਰੇ ਪਾਸੇ ਜਿਹੜਾ ਗੁਰੂ ਘਰ ਦੇ ਵਿੱਚ ਆ ਕੇ ਚਾਕਰੀ ਕਰ ਰਿਹਾ, ਉੱਥੇ ਕੀ ਹੈ ਕਿ ਸਿੱਖ ਆਇਆ, ਨਾ ਤਾਂ ਸਿੱਖ ਨੇ ਕੋਈ ਹਿਸਾਬ ਕੀਤਾ ਕਿ ਮੈਂ ਰਾਤ ਨੂੰ ਜਾ ਕੇ ਕੋਈ ਕੰਮ ਕਰਨਾ ਹੈ, ਰਾਤ ਨੂੰ ਲੱਗ ਗਿਆ, ਦਿਨੇ ਕਰ ਗਿਆ, ਉਸਨੇ ਕੋਈ ਹਿਸਾਬ ਨਹੀਂ ਕੀਤਾ। ਸਿੱਖ ਨੂੰ ਕੋਈ ਲੋੜ ਪੈ ਗਈ, ਬੇਸ਼ੱਕ ਨੌਕਰੀ ਕਰ ਰਿਹਾ ਗੁਰੂ ਘਰ ਦੇ ਵਿੱਚ, ਤਾਂ ਸਤਿਗੁਰ ਵੀ ਉਸੇ ਵੇਲੇ ਤਰੁੱਠ ਪਿਆ। ਜਦੋਂ ਆਇਆ ਲੋੜਵੰਦ ਉਹ ਸਿੱਖ, ਸਤਿਗੁਰ ਨੇ ਆਪਣੇ ਭੰਡਾਰੇ ਖੋਲ ਦਿੱਤੇ। ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ, ਇੱਥੇ ਮਿਲਣ ਵਡਿਆਈਆ ਦਰਗਾਹ ਮੁਖ ਦੁਆਰ, ਕਿ ਸਤਿਗੁਰੂ ਦੀ ਸੇਵਾ ਵੀ ਤੇ ਚਾਕਰੀ ਵੀ ਦੋਵੇਂ ਹੀ ਸੁਖਾਂ ਦੀ ਖਾਣ ਨੇ, ਦੋਵੇਂ ਹੀ ਸੁਖਾਂ ਦੇ ਖਜ਼ਾਨੇ ਨੇ। ਇੱਥੇ ਵੀ ਮਾਣ ਮਿਲਦਾ ਹੈ, ਇੱਥੇ ਵੀ ਸੰਤ ਜੀ ਕਹਿ ਕੇ ਪੁਕਾਰਿਆ ਜਾਂਦਾ, ਇੱਥੇ ਵੀ ਉਸਦੀ ਆਤਮਾ ਨਿਰਮਲ ਹੁੰਦੀ ਹੈ, ਇੱਕ ਮਹਾਨ ਪਦਵੀ ਨੂੰ ਪ੍ਰਾਪਤ ਹੁੰਦੀ ਹੈ, ਤੇ ਨਾਲ ਦੀ ਨਾਲ ਜਿਸ ਵੇਲੇ ਸੰਸਾਰ ਦੇ ਵਿੱਚੋਂ ਜਾਂਦਾ, ਇੱਥੇ ਮਿਲਣ ਵਡਿਆਈਆ ਦਰਗਾਹ ਮੁੱਖ ਦੁਆਰ, ਤਾਂ ਉੱਥੇ ਵੀ ਪਰਮਾਤਮਾ ਦੇ ਦਰਬਾਰ ਦੇ ਵਿੱਚ ਉਸਦਾ ਸਤਿਕਾਰ ਹੁੰਦਾ ਹੈ, ਉੱਥੇ ਵੀ ਉਸ ਨੂੰ ਮੁਕਤੀ ਮਿਲਦੀ ਹੈ, ਉੱਥੇ ਵੀ ਉਹ ਜਮਾਂ ਦੀ ਮਾਰ ਤੋਂ ਬਚ ਜਾਂਦਾ। ਇਹ ਹੈ ਸਤਿਗੁਰੂ ਦੀ ਸੇਵਾ ਤੇ ਸਤਿਗੁਰੂ ਦੀ ਚਾਕਰੀ। ਜਿਸ ਵੇਲੇ ਨਾਲ ਹੀ ਵੇਖੀਦਾ ਹੈ ਕਿ ਸੇਵਾ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਇੱਥੇ ਚਾਕਰੀ ਆ ਗਈ, ਉੱਥੇ ਨਾਲ ਹੀ ਇੱਕ ਹੋਰ ਸੇਵਾ ਹੁੰਦੀ ਹੈ, ਇੱਕ ਨਿਸ਼ਕਾਮ ਤੇ ਇੱਕ ਸਕਾਮ। ਇੱਕ ਸੇਵਕ ਆਇਆ, ਕਿਸੇ ਪਿੰਡ ਤੋਂ ਆਇਆ, ਕਿਸੇ ਥਾਂ ਤੋਂ ਆਇਆ, ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨ ਲੱਗ ਗਿਆ, ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ ਮਨ ਦੇ ਵਿੱਚ ਕਿ ਮੈਂ ਪੜ੍ਹਾਈ ਚੋਂ ਪਾਸ ਹੋ ਜਾਵਾਂ, ਮੈਨੂੰ ਨੌਕਰੀ ਮਿਲ ਜਾਵੇ, ਇਸ ਤਰ੍ਹਾਂ ਹੋ ਜਾਵੇ, ਉਸ ਤਰ੍ਹਾਂ ਹੋ ਜਾਵੇ, ਕਿਸੇ ਤਰ੍ਹਾਂ ਦੀ ਕੋਈ ਇੱਛਾ ਨਹੀਂ, ਆ ਕੇ ਸੇਵਾ ਕਰਦਾ ਪਿਆ, ਉਹ ਨਿਸ਼ਕਾਮ ਸੇਵਾ। ਦੂਸਰਾ ਸੱਜਣ ਉਹ ਆਇਆ ਜਿਸ ਨੇ ਆ ਕੇ ਅਰਦਾਸ ਬੇਨਤੀ ਕੀਤੀ ਇੱਕ ਸੁੱਖ ਲਈ ਕਿ ਪਾਤਸ਼ਾਹ ਮੇਰਾ ਇਹ ਕੰਮ ਹੋ ਜਾਵੇ, ਮੇਰਾ ਇਹ ਕੰਮ ਹੋ ਜਾਵੇ, ਤੇ ਮੈਂ ਇੰਨੀ ਸੇਵਾ ਕਰਾਂਗਾ, ਜਾਂ ਸੇਵਾ ਕੀਤੀ ਤੇ ਅਰਦਾਸ ਬੇਨਤੀ ਕੀਤੀ ਕਿ ਮੈਨੂੰ ਇਹ ਪ੍ਰਾਪਤੀ ਹੋ ਜਾਵੇ। ਪਰ ਸੱਜਣੋ ਖਿਆਲ ਰੱਖਣਾ, ਜਦੋਂ ਸਤਿਗੁਰ ਖੁਦ ਦਿੰਦਾ ਹੈ, ਭਾਵੇਂ ਉਹ ਸਾਲ ਬਾਅਦ ਤਰੁੱਠੇ, ਭਾਵੇਂ ਜ਼ਿੰਦਗੀ ਭਰ ਸੇਵਾ ਕਰਨ ਤੇ ਤਰੁੱਠੇ, ਜਦੋਂ ਸਤਿਗੁਰ ਖੁਸ਼ ਹੋ ਗਿਆ, ਤਾਂ ਜਿੰਨਾ ਮਨੁੱਖ ਸੋਚਦਾ ਵੀ ਨਹੀਂ, ਉਸ ਤੋਂ ਕਿਤੇ ਜ਼ਿਆਦਾ ਦੇਵੇਗਾ, ਜਿੱਥੋਂ ਤੱਕ ਮਨੁੱਖ ਦੀ ਸੋਚਣੀ ਵੀ ਨਹੀਂ ਜਾਣੀ, ਸਤਿਗੁਰੂ ਨੇ ਉਹਨਾਂ ਦੇ ਦੇਣਾ ਹੈ। ਸਤਿਗੁਰ ਜਦੋਂ ਖੁਸ਼ੀ ਦੇ ਘਰ ਦੇ ਵਿੱਚ ਆਇਆ, ਸਤਿਗੁਰ ਨੇ ਉਸਦੇ ਭੰਡਾਰੇ ਭਰ ਦੇਣੇ ਨੇ, जिन सतगुर प्यारा देखिया तिनको हो वारी, जिन गुर की कीती चाकरी तिन सत बलिहारी। गुरु रामदास पातशाह इस नूं होर दृढ़ करांदे पए ने। गुरु रामदास पातशाह कहिंदे ने मैं ऐसे सज्जन तो कुर्बान जाना, मैं ऐसे सज्जन तो बलिहार जांदा हां जिहड़े गुरु की चाकरी करदे ने, जिहड़े गुरु के दरबार दे विच आ के सेवा करदे ने। विच दुनिया सेवक माइया ता दरगाह बैसन पाइया, कहो नानक बाल उड़ाइया। भाव कि जदों गुरबाणी पढ़ीए सारी गुरबाणी दे विच थां थां सेवा दे महात्म दी गल आ रही है, थां थां दे उपर सानू दृढ़ कराया जा रहा कि भाई सेवा करनी चाहीदी है ते ख्याल रखना गुरु घर दे विच आ के सेवा करनी, भांडे मांजने, लंगर दे विच सेवा करनी, कोई भाजा बनाउणा, कोई तबेले दे विच सेवा करनी, यह सिर्फ एक शरीरक एक्सरसाइज नहीं। इसे सेवा दे विचों नवाब सिंह कदे नवाब सिंह तो कपूर नवाब कपूर सिंह बन गया। यह सेवा है, सेवा करद्या करद्या जदों किसी आम एक सधारण जन एक सधारण गुरसिख नूं ब्रह्म ज्ञानी बना दिंदी है। यही सेवा है कि जदों किसी नूं निम्रता दा पुंज बना दिंदी है। यह सेवा ही है कि भाई लहणा जिस वेले गुरु नानक दी शरण दे विच आउंदा तां उस वेले उसदे कोल कुछ भी नहीं, पर सेवा करद्या करद्या सेवा की करती है, सेवा दे नाल एक आम भाई लहणे तो एक गुरु बन जाता है। यह है सेवा। सेवा जिन्ना भी सज्जना ने की इतिहास भरिया पिया, कोई ब्रह्म ज्ञानी बन रहा, कोई नवाब बन रहा, कोई कुछ बन रहा, कोई कुछ बन रहा। सिख कौम दे सारे सरदार, सरदार जस्सा सिंह आलूवालिए वर्गे जिन्हें भी सरदार सिख मिसलां दे होए, बहुते ओ वी ने जिहड़े छोटे छोटे गुरु घरां दे सेवा करदे रहे ते सिख कौम ने उन्हां नूं सिरां दा ताज बनाया। बने कादे नाल, सेवा दे नाल। इस लई वार वार सेवा नूं दृढ़ करांदिआं भाई गुरदास जी भी एक बड़ी वधिया गल लिखदे ने कि इंद्रपुरी लख राज नीर भरावणी, कि इंद्रपुरी वर्गे लखां राज ने जिहड़े उह गुरु घर दे विच जे कोई पाणी भरन दी वी सेवा करदा पिआ ना उस दे वी बराबर नहीं। लख सुरग सिरताज गल्ला पिहावणी, कि लखां सुरगां दे जिहड़े ताज ने उत्थों दे राज मिल जाण, सुरगां दे बड़े नज़ारे बड़े आनंद मिल जाण। पर भाई जी इस थां ते कुछ होर कह रहे ने कि गुरु घर दे विच आ के चक्की पीणी, कणक पी के आटा गुरु घर दे विच लंगर दे विच प्रशादे बनाउण दे लई आटा पीणा कणक दा, क्योंकि पुराने समें दे विच जिस वेले भाई जी लिख रहे ने उस वेले कोई मशीनां नहीं सी आईयां, उस वेले चक्कियां चलदियां सी, हत्थां दे नाल आटा पीणा पैंदा सी, उह आटा पी के लंगर दे विच पक्कण दे लई पुजदा सी। ते भाई जी लिखदे ने कि लखां सुरगां दा जिहड़ा आनंद है, उहनां दा जिहड़ा ताज वी सिर ते सज जावे उस दे नालों किते वड्डा है कि जेकर कोई सज्जन आके आटे दी चक्की दे विच कणक पी के आटा पैदा करके लंगर दे लई दे रहा तां उस दा आनंद उस दी पदवी उतों वड्डी है, उह सेवादार वड्डा है। रिद्ध सिद्ध निध लख साज चुल्ले चुकावणी। फिर अगली गल कर रहे ने भाई जी कि आके कोई गुरु घर दे विच लोह दे विच झोके दी सेवा कर रहा, झोका ला रहा सवेर तो शाम तक। ख्याल रखना गुरु घर दे विच आके एक सज्जन सवेर तो शाम तक झोका ला सकदा, अग दे अगे तप सकदा, पर ओही किते होर काम करना पे बहुत मुश्किल हो जांदा। जे सज्जन ने किते जेड़ा सज्जन सारा दिन पढ़ाई का काम करता होवे, जेड़ा सज्जन सारा दिन किसी दफ्तर का काम करता होवे, गुरु घर दे विच आके वह भी झोके की सेवा कर लेगा, गुरु घर दे विच आके वह सारा दिन लंगर की सेवा कर लेगा सारा दिन, फिर भी उसने यह नहीं आखना कि मैं थक गया मैं इस तरह हो गया। पर ख्याल रखना किते होर थोड़ा जा भी काम करना पै जाए, सारा दिन दफ्तर दे विच काम करने वाला सज्जन होर किते काम नहीं कर सकता। यह है सेवा। भाई जी आख रहे ने कि गुरु घर दे विच आ के लोह दी सेवा करनी, झोके दी लोह दे हेठां झोका लाउणा, उह रिद्धियां सिद्धियां लखां रिद्धियां सिद्धियां दी प्राप्ति दे बराबर है एक झोका लाउण वाला एक सेवादार। ते आख रहे ने साध गरीब नवाज गरीबी आवणी, सेवा करद्या कोई गरीब आ गया, कोई साध संत आ गया, ਉਸਨੂੰ ਬੜੇ ਸਤਿਕਾਰ ਦੇ ਨਾਲ, ਬੜੇ ਪਿਆਰ ਦੇ ਨਾਲ, ਆਦਰ ਮਾਣ ਦੇ ਕੇ ਉਸਦੀ ਲੋੜ ਪੂਰੀ ਕਰਨੀ, ਉਸਦੀ ਸੇਵਾ ਕਰਨੀ। ਕਹਿੰਦੇ ਨੇ ਇਸ ਦੇ ਨਾਲ ਵੀ ਮਨ ਦੇ ਵਿੱਚ ਗਰੀਬੀ ਆਉਂਦੀ ਹੈ, ਇਹ ਹੈ ਸੇਵਾ। ਤੇ ਮੇਰੇ ਸਾਹਮਣੇ ਗੱਲ ਆ ਗਈ ਕਿ ਸੇਵਾ ਕਿਉਂ ਜ਼ਰੂਰੀ ਹੈ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਿਆ ਹੋਇਆ ਸੀ। ਦਰਬਾਰ ਦੇ ਵਿੱਚ ਬੈਠਿਆਂ ਬੈਠਿਆਂ ਪਾਤਸ਼ਾਹ ਨੇ ਆਖਿਆ ਕਿ ਪਿਆਸ ਲੱਗੀ ਹੈ, ਜਿਸ ਵੇਲੇ ਪਿਆਰ ਦਾ ਇਜ਼ਹਾਰ ਕੀਤਾ। ਕਿਉਂਕਿ ਹਰ ਸਿੱਖ ਨੂੰ ਇੱਕ ਇੱਛਾ ਹੁੰਦੀ ਹੈ ਮਨ ਦੇ ਵਿੱਚ ਕਿ ਮੈਂ ਜਿੰਨੀ ਵੀ ਗੁਰੂ ਦੀ ਨੇੜਤਾ ਪ੍ਰਾਪਤ ਕਰਾਂ ਥੋੜੀ ਹੈ, ਮੈਂ ਕਿਸੇ ਤਰੀਕੇ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਲਵਾਂ। ਤਾਂ ਕੋਲੇ ਇੱਕ ਸੱਜਣ ਬੈਠਿਆ ਹੋਇਆ, ਇੱਕ ਗੁਰਸਿੱਖ ਬੈਠਿਆ ਹੋਇਆ, ਇੱਕ ਅਮੀਰ ਘਰਾਣੇ ਦਾ ਸਿੱਖਾਂ ਦਾ ਲੜਕਾ ਬੈਠਿਆ ਹੋਇਆ ਸੀ। ਭੱਜਿਆ ਗਿਆ, ਜਾ ਕੇ ਜਲ ਪਾਣੀ ਦਾ ਜਲ ਦਾ ਗਲਾਸ ਭਰ ਲੈ ਆਇਆ। ਗਲਾਸ ਲੈ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਣ ਲੱਗਾ, ਜੀ ਪਾਤਸ਼ਾਹ ਜਲ ਲੈ ਕੇ ਆਇਆ, ਛਕੋ ਜਲ। ਪਾਤਸ਼ਾਹ ਜਿਸ ਵੇਲੇ ਗਲਾਸ ਫੜਿਆ, ਪਾਤਸ਼ਾਹ ਨੇ ਉਸਦੇ ਹੱਥਾਂ ਵੱਲ ਦੇਖਿਆ। ਹੱਥਾਂ ਵੱਲ ਦੇਖਦਿਆਂ ਕੀ ਦੇਖਿਆ ਕਿ ਹੱਥ ਬੜੇ ਕੋਮਲ ਸੀ, ਬੜੇ ਨਰਮ ਸੀ, ਜਿਨ੍ਹਾਂ ਨੂੰ ਦੇਖ ਕੇ ਮਹਿਸੂਸ ਹੁੰਦਾ ਪਿਆ ਸੀ ਕਿ ਇਸਨੇ ਕਦੇ ਕੋਈ ਕੰਮ ਨਹੀਂ ਕੀਤਾ ਹੋਵੇਗਾ, ਕੋਈ ਸੇਵਾ ਨਹੀਂ ਕੀਤੀ ਹੋਵੇਗੀ, ਕਿ ਸਿੱਖੀ ਤਾਂ ਹੈ ਹੀ ਦਸਾਂ ਨੋਆਂ ਦੀ ਕਿਰਤ ਦੇ ਉੱਪਰ ਖੜੀ ਹੋਈ। ਸਿੱਖੀ ਤਾਂ ਵਾਰ ਵਾਰ ਦ੍ਰਿੜ ਹੀ ਇਹ ਕਰਾਉਂਦੀ ਹੈ ਕਿ ਆਪ ਵੀ ਹੱਥੀਂ ਕੰਮ ਕਰੋ, ਸੇਵਾ ਕਰੋ, ਕਾਰ ਕਰੋ। ਪਾਤਸ਼ਾਹ ਉਸਨੂੰ ਫਰਮਾਉਣ ਲੱਗੇ, ਉਸਨੂੰ ਆਖਣ ਲੱਗੇ ਕਿ ਸੱਜਣਾ ਕੀ ਕਰਦਾ ਹੈ। ਆਖਣ ਲੱਗਾ, ਜੀ ਬੜੇ ਤਕੜੇ ਇੱਕ ਅਮੀਰ ਘਰ ਦਾ ਪੁੱਤਰ ਹਾਂ। ਪਾਤਸ਼ਾਹ ਆਖਿਆ, ਠੀਕ ਹੈ ਗੱਲ ਤੇਰੀ, ਪਰ ਕੋਈ ਕੰਮ ਵੀ ਕੀਤਾ ਹੱਥੀਂ, ਕੁਝ ਕਰਦਾ ਵੀ ਹੈ ਕਿ ਨਹੀਂ? ਕਿਉਂਕਿ ਜਿਸ ਨੇ ਹੱਥੀਂ ਕੁਝ ਨਹੀਂ ਕੀਤਾ, ਉਸਨੂੰ ਕੀ ਪਤਾ ਕਿ ਸੰਸਾਰ ਦੇ ਵਿੱਚ ਕਿੰਨੇ ਕਿਸਾਨ, ਕਿੰਨੇ ਵਿਅਕਤੀ ਜਿਹੜੇ ਸਾਰਾ ਦਿਨ ਹੱਥੀਂ ਕੰਮ ਕਰਦੇ ਨੇ, ਉਹਨਾਂ ਦਰਦ ਕੀ ਹੈ? ਇਹ ਸਾਰਾ ਕੁਝ ਜੋ ਸਾਰੇ ਸਮਾਜ ਨੂੰ ਮਿਲਦਾ ਪਿਆ, ਉਹ ਕਿਸ ਤਰ੍ਹਾਂ, ਕਿੱਥੋਂ ਪੈਦਾ ਹੋ ਕੇ ਆਉਂਦਾ ਹੈ? ਲੋੜਾਂ ਲੋਕਾਂ ਦੀਆਂ ਕਿਵੇਂ ਪੂਰੀਆਂ ਹੁੰਦੀਆਂ ਨੇ? ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਗੱਲ ਤੇਰੀ, ਪਰ ਗੁਰੂ ਨਾਨਕ ਦਾ ਸਿਧਾਂਤ ਹੈ ਕਿਰਤ ਕਰੋ ਦਾ, ਤੇ ਤੂੰ ਕੋਈ ਆਪ ਹੱਥੀਂ ਵੀ ਕਰਦਾ ਹੈ ਕਿ ਨਹੀਂ ਕਰਦਾ? ਆਖਣ ਲੱਗਾ, ਜੀ ਨਹੀਂ, ਘਰ ਦੇ ਵਿੱਚ ਤਾਂ ਕਦੇ ਮੈਂ ਆਪਣੇ ਲਈ ਗਲਾਸ ਪਾਣੀ ਦਾ ਭਰ ਕੇ ਨਹੀਂ ਪੀਤਾ, ਘਰ ਦੇ ਵਿੱਚ ਨੌਕਰ ਰੱਖੇ ਹੋਏ ਨੇ, ਕੋਈ ਲੋੜ ਹੁੰਦੀ ਹੈ, ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਤੋਂ ਲੈ ਲਈਦੀ ਹੈ, ਮੈਂ ਕੋਈ ਹੱਥੀਂ ਕੰਮ ਨਹੀਂ ਕੋਈ ਖਾਸ ਕਰਦਾ। ਪਾਤਸ਼ਾਹ ਨੇ ਉਹ ਗਲਾਸ ਜਲ ਦੇ ਪਾਣੀ ਵਾਲਾ ਸਾਈਡ ਤੇ ਰੱਖ ਦਿੱਤਾ। ਆਖਣ ਲੱਗੇ, ਨਹੀਂ ਮੈਂ ਤੇਰੇ ਤੋਂ ਪਾਣੀ ਨਹੀਂ ਪੀ ਸਕਦਾ। ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੇ ਵਿੱਚ ਸੀਣ ਨੂੰ ਬੜੇ ਵਧੀਆ ਢੰਗ ਦੇ ਨਾਲ ਬਿਆਨ ਕਰਦੇ ਨੇ। ਉਹਨਾਂ ਨੇ ਆਖਿਆ, ਸੁਣ ਸਿੱਖਾ ਗੁਰਮਤਿ ਇਹ ਸਾਰ, ਸਤ ਸੰਗਤ ਕੀ ਸੇਵ ਉਦਾਰ, ਹੱਥ ਪਵਿੱਤਰ ਟਹਿਲ ਤੇ ਜਾਨੋ, ਪਦ ਪਵਿੱਤਰ ਗੁਰਦਰਸ ਪਿਆਨੋ। ਆਖਣ ਲੱਗੇ, ਸਿੱਖਾ ਗੁਰਮਤ ਦਾ ਇਹ ਸਾਰ ਹੈ, ਗੁਰਮਤ ਦਾ ਇਹ ਤੱਤ ਹੈ ਕਿ ਸੇਵਾ ਕਰਨੀ, ਹੱਥ ਪਵਿੱਤਰ ਤਾਂ ਹੋ ਸਕਦੇ ਨੇ ਜੇ ਆ ਕੇ ਸਤਸੰਗਤ ਦੇ ਵਿੱਚ ਸੇਵਾ ਕਰਦੇ ਪਏ ਹੋ। ਹੱਥ ਪਵਿੱਤਰ ਟਹਿਲ ਤੇ ਜਾਨੋ, ਹੱਥ ਤਾਂ ਪਵਿੱਤਰ ਹੋ ਸਕਦੇ ਨੇ, ਹੱਥ ਤੁਹਾਡੇ ਤਾਂ ਸਫਲੇ ਹੋ ਸਕਦੇ ਨੇ ਜੇਕਰ ਤੁਸੀਂ ਆ ਕੇ ਇਹਨਾਂ ਦੇ ਨਾਲ ਸੇਵਾ ਕਰਦੇ ਹੋ। ਤੇ ਨਾਲ ਹੀ ਆਖਣ ਲੱਗੇ, ਪਦ ਪਵਿੱਤਰ ਗੁਰਦਰਸ ਪਿਆਨੋ, ਤੁਹਾਡੇ ਪੈਰ ਤਾਂ ਪਵਿੱਤਰ ਹੋਣਗੇ ਜੇ ਇਹਨਾਂ ਦੇ ਨਾਲ ਚੱਲ ਕੇ ਤੁਸੀਂ ਗੁਰੂ ਦਾ ਦਰਸ਼ਨ ਕਰਦੇ ਪਏ ਹੋ। ਤੇ ਭਾਈ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ, ਜਿਮ ਮੁਰਦੇ ਕੇ ਅੰਗ ਅਪਾਵਣ, ਸੁਖਚਤ ਸਭ ਨਹਿ ਕਰੇ ਸੁਹਾਵਣ, ਬਿਨ ਸੇਵ ਸਤਸੰਗਤ ਕੇਰੀ, ਦੇਹ ਅਪਾਵਣ ਤੇ ਮਨਰ ਕੇਰੀ। ਕਿ ਜੇਕਰ ਤੁਸੀਂ ਸੇਵਾ ਨਹੀਂ ਕਰ ਰਹੇ, ਤਾਂ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ, ਸੱਜਣਾ ਉਹ ਸੱਜਣ ਦੀ ਦੇਹ ਇਸ ਦੇ ਬਰਾਬਰ ਹੈ ਜਿਵੇਂ ਕੋਈ ਮੁਰਦਾ ਹੋਵੇ। ਜਿਸ ਤਰ੍ਹਾਂ ਕੋਈ ਮੁਰਦਾ ਪਿਆ, ਉਸਦੇ ਕੋਈ ਨੇੜੇ ਨਹੀਂ ਜਾ ਰਿਹਾ, ਉਸ ਨੂੰ ਕੋਈ ਹੱਥ ਨਹੀਂ ਲਾ ਰਿਹਾ, ਬਿਨਾਂ ਸੇਵਾ ਤੋਂ ਮਨੁੱਖ ਦੀ ਦੇਹ ਉਸ ਤਰ੍ਹਾਂ ਦੀ ਹੈ, ਇਸ ਲਈ ਸੇਵਾ ਕਰਿਆ ਕਰੋ। ਵਾਰ ਵਾਰ ਗੁਰਮਤ ਦੇ ਸਾਰੇ ਗ੍ਰੰਥ, ਜਿੱਥੇ ਗੁਰਬਾਣੀ ਹੈ, ਗੁਰਬਾਣੀ ਦੇ ਨਾਲ ਗੁਰਮਤ ਨਾਲ ਸੰਬੰਧਿਤ ਸਾਰੇ ਗ੍ਰੰਥ ਸਾਨੂੰ ਦ੍ਰਿੜ ਕੀ ਕਰਾ ਰਹੇ ਨੇ ਕਿ ਸੱਜਣਾ ਹੈ ਗੁਰਸਿੱਖਾ, ਸੇਵਾ ਕਰਿਆ ਕਰ, ਕਿਉਂਕਿ ਸੇਵਾ ਦਾ ਇੱਕ ਆਪਣਾ ਥਾਂ ਹੈ। ਸੇਵਾ ਮਨੁੱਖ ਦੇ ਮਨ ਨੂੰ ਨਿਰਮਲ ਕਰਦੀ ਹੈ, ਸੇਵਾ ਮਨੁੱਖ ਨੂੰ ਗੁਰੂ ਦੀਆਂ ਖੁਸ਼ੀਆਂ ਤੱਕ ਲੈ ਜਾਣ ਵਾਲਾ ਸਾਧਨ ਹੈ। जिस वेले साध संगत दे विच गुरसिख सेवा कर रहा, जिथे गुरु कियां खुशियां मिलनियां ने, जिथे गुरु ने बख्शिश करनी है, उथे एक भांडा मांजदा पिया, उथे एक अमीर घर दा व्यक्ति एक सिख भांडा मांज रहा, उथे सामने किसी गरीब दा आ गया, वह गरीब दा भी मांजेगा, वह वड्डे दा भी मांजेगा, वह साधु संत दे बर्तन भी जूठे मांजेगा, वह एक आम सिख दे बर्तन भी मांजेगा, ते उसनू बख्शिश मिलनी है, उसनू निर्मल उसका मन है जेड़ा वह निर्माणता दे विच चलिया जाएगा, उसका मन पवित्र हो जाएगा, उसका मन शुद्ध हो जाएगा। तो भाई गुरदास जी एक थां लिखते ने, बलिहारी तिना गुरसिखा जाए जिन्ना गुरदर्शन डिठा, बलिहारी तिना गुरसिखा पैरी पै गुरसभा बहिठा, बलिहारी तिना गुरसिखा गुरमत बोल बोल दे मिठा, बलिहारी तिना गुरसिखा गुरसेवा जान नवरिठा। भाई जी गल करते ने कि मैं उन्होंने सिखा तो कुरबान जाता हाँ, जेडे गुरु का जाके साह संगत दे विच जाके गुरु के दरबार दे विच जाके गुरु के दर्शन करते ने, फिर लिखते ने कि जाके गुरु के चरणा ते सतगुरु जी नूं नमस्कार करके सतसंगत दे विच बैठ जाते ने। ते नाल जेडी एक अगली गल आखी है वह ध्यान देने वाली है। भाई जी लिखते ने कि उन्होंने सिखा तो भी मैं कुरबान जाता हाँ, उन्होंने सिखा नूं भी धन आखदा हाँ जे गुरमत बोल बोल दे मिठा, जेड़े गुरमत दी सिक्ख्या दे अनुसार मिठे बोलदे ने, जेड़े गुरमत दी सिक्ख्या दे नाल अपने मिलन वाले सज्जना नू दूसरे गुर भाइयां नू प्यार दे नाल बोलदे ने, प्यार दे नाल पेश आउंदे ने। ख्याल करना कि भाई गुरदास जी सिर्फ कुरबान नहीं जा रहे, भाई गुरदास जी एक सिख दा एक करैक्टर खिंच रहे ने, एक सिख दे करैक्टर दा पूरे दा पूरा एक चित्र चित्र रहे ने कि सिख होना कैसा चाहीदा। जिस वेले सिखी नूं वेखना होवे गुरबाणी दे नाल नाल भाई गुरदास नूं जिस वेले सज्जन पढ़दा है, तां ख्याल रखना कि गुरबाणी दे वांग भाई गुरदास दीआं वारां कवित सवईआं दे विच्चों वी इक सिख होणा कैसा चाहीदा, उह सारा दृश सामणे तुहाडे उभर के आ जांदा है। ते भाई जी आख रहे ने कि गुरसिख नूं सदा मिठा बोलना चाहीदा, ते अगे गल लिखदे ने कि मैं उन्हां सिखना सिखां तो धन जांदा हां कुरबान जांदा हां जिहड़े गुरु की सेवा नूं श्रेष्ठ मनदे ने, जिहड़े गुरु की सेवा करदे ने बड़ा श्रेष्ठ मनदे ने, धन कहिंदे ने, बड़े प्यार दे नाल जिहड़े गुरु की सेवा करदे पए ने। ते हुंदा की है, सेवा जिस वेले किसी ने करनी है तां बिना हंकार तो कीती जावे, बिना किसी मन दे विच हंकार लियांदिआं पहले ही ये गल सोच लैनी कि मेरे वर्गा कोई सेवक नहीं, जां जिहड़ी मैं सेवा करन लग्गिआं ये बड़ी वड्डी सेवा है, ते होर किसी दे लई ये सेवा करनी कोई होर किसी दी वस दी गल नहीं। मान अभिमान मंदे सो सेवक नाहीं, ते गुरबाणी दा निरना है कि जिहड़े सज्जन पहले ईमान दे विच अभिमान दे नाल भर जांदे ने सेवा करदिआं, उह सेवक नहीं आख्या जा सकदा, उसनूं वह सेवक खवाउण दा हकदार नहीं, सेवक खवाउण दा गुरबाणी अनुसार हकदार ओही है जिहड़ा कि निमरता दे नाल मन नूं ढालण दी कोशिश करदा, सेवा करदे समय एक बार भी यह गल मन विच सोच के नहीं जांदा कि मैं बड़ी वड्डी सेवा करन चलिया, जां सेवा करदिआं कदे इह नहीं सोचदा कि मैं बड़ा वड्डा सेवादार हाँ, क्योंकि सेवा करदिआं होइआं उन्हां ही सज्जनां नूं प्राप्तियां होईआं जिन्हां ने कदे सोच के चलिया ही नहीं, जेड़े कदे सोच के गई नहीं। कदे भाई बहलो जिस वेले आउंदा गुरु की शरण दे विच ख्याल रखना सब कुछ छड़ छड़ा के आया, कदी भाई मंज आया गुरु की शरण दे विच आउण तो पहला भाई मंज ने कीता कि सारा माल डंगर मर चुकिया सी, क्योंकि एक पीर नूं फकीर नूं मनन वाला सी जिस नूं आम तौर ते आपां लालां वाला आख्या जांदा है। माफ करना, उस वेले बड़ी हैरानी हुंदी है कि जिस लालां वाले दे चेले जां जिस धौंकल वाले टल नूं नामधारियां ने तोड़िया, जिस नूं वार वार जिस तों गुरु पातशाह रोकदे रहे, इतिहासकार ये भी मनदे ने कि कदी गुरु अर्जन देव पातशाह माझे दुआबे दे विच कृपा ना ना करदे तां सारे दा सारा इलाका उस लालां वाले दी मजार ते जांदा हुंदा। जिस वेले कोई सिख जाके उत्थे मत्था टेकदा, जिस वेले सिख जाके उत्थे सीस नवाउंदा तां बड़ा दुख हुंदा है, क्योंकि सिख नूं तां इच्छा ही है, सिख नूं तां आग्या ही यह है कि एक आस मन दे विच रखी जावे, एक आस राखो मन माही, एक गुरु ते एक काल पुरख ते टेक रखनी सिख नूं वार वार उपदेश कीता गया, ਪਰ ਜਿਸ ਵੇਲੇ ਕੋਈ ਸਿੱਖ ਜਾ ਕੇ ਉੱਥੇ ਮੱਥਾ ਟੇਕਦਾ ਮੜੀਆਂ ਮਸਾਣੀਆਂ ਤੇ ਤਾਂ ਬੜਾ ਦੁੱਖ ਹੁੰਦਾ ਹੈ, ਕਿਉਂਕਿ ਸਿੱਖ ਦਾ ਇਹ ਕਰੈਕਟਰ ਹੀ ਨਹੀਂ, ਸਿੱਖ ਨੂੰ ਇਹ ਸਿੱਖਿਆ ਹੀ ਨਹੀਂ ਮਿਲੀ। ਇਹਨਾਂ ਸਾਰੀਆਂ ਗੱਲਾਂ ਤੋਂ ਤਾਂ ਵਾਰ ਵਾਰ ਗੁਰੂ ਨਾਨਕ ਤੋਂ ਲੈ ਕੇ ਹਰ ਗੁਰੂ ਨੇ ਰੋਕਿਆ। ਭਾਈ ਮੰਝ ਜਿਹੜਾ ਕਿ ਇਹ ਵੀ ਉਸਦਾ ਚੇਲਾ ਸੀ, ਉੱਥੇ ਜਾਂਦਾ ਸੀ, ਇੱਕ ਰੋਟ ਪਕਾਉਂਦਾ, ਜਿਸ ਤਰ੍ਹਾਂ ਵੀ ਉਸਦੀ ਪੂਜਾ ਹੁੰਦੀ ਸੀ, ਇਸਨੇ ਇੱਕ ਬੜਾ ਵੱਡਾ ਰੋਟ ਪਕਾਉਣਾ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਜਦੋਂ ਵੀ ਕੋਈ ਦਿਨ ਤਿਉਹਾਰ ਉਹਨਾਂ ਦਾ ਹੁੰਦਾ ਸੀ, ਤੇ ਪਿੰਡ ਦੇ ਵਿੱਚ ਇੱਕ ਤਰ੍ਹਾਂ ਦਾ ਉਹਨਾਂ ਦਾ ਆਗੂ ਸੀ। ਕੀ ਹੋਇਆ ਕਿ ਜਿਸ ਵੇਲੇ ਗੁਰੂ ਘਰ ਦੇ ਨਾਲ ਜੁੜਿਆ, ਹੋਇਆ ਕਿ ਜਿਸ ਵੇਲੇ ਆ ਕੇ ਗੁਰੂ ਪਾਤਸ਼ਾਹ ਨੂੰ ਅਰਜ ਬੇਨਤੀ ਕੀਤੀ ਕਿ ਪਾਤਸ਼ਾਹ ਮੈਨੂੰ ਨਾਮਦਾਨ ਦੇ ਦਿਓ, ਜਾਂਦਾ ਪਿਆ ਸੀ, ਲੰਘਦਾ ਪਿਆ ਸੀ, ਆ ਕੇ ਗੁਰੂ ਕੇ ਦਰਬਾਰ ਦੇ ਵਿੱਚ ਸੋਚਿਆ ਜਾਂਦਾ ਜਾਂਦਾ ਦਰਸ਼ਨ ਕਰ ਜਾ, ਦੇਖਿਆ ਮਨ ਭਰ ਗਿਆ, ਜਿਸ ਦੇ ਲਈ ਮਨ ਭੜਕ ਰਿਹਾ ਸੀ ਬਾਰ ਬਾਰ, ਜਿਸ ਦੀ ਸ਼ਾਂਤੀ ਚਾਹੁੰਦਾ ਸੀ ਮਨ, ਜਿਸ ਸ਼ਾਂਤੀ ਦੇ ਲਈ ਪੀਰਾਂ ਫਕੀਰਾਂ ਦੀਆਂ ਦਰਗਾਹਾਂ ਤੇ ਫਿਰਦਾ ਸੀ, ਉਹ ਸ਼ਾਂਤੀ ਜਿਹੜੀ ਅੱਜ ਤੱਕ ਉਸ ਨੂੰ ਨਹੀਂ ਸੀ ਮਿਲੀ, ਉਹ ਗੁਰੂ ਨਾਨਕ ਦੇ ਦਰਬਾਰ ਵਿੱਚ ਮਿਲ ਗਈ। ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਖਣ ਲੱਗਾ ਕਿ ਪਾਤਸ਼ਾਹ ਝੋਲੀ ਦੇ ਵਿੱਚ ਨਾਮਦਾਨ ਪਾ ਦਿਓ, ਝੋਲੀ ਦੇ ਵਿੱਚ ਐਸੀ ਕੋਈ ਬਖਸ਼ਿਸ਼ ਕਰੋ, ਕੁਝ ਐਸਾ ਉਪਦੇਸ਼ ਦਿਓ ਕਿ ਮੈਂ ਤਰ ਜਾਵਾਂ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਖਿਆ, ਸੱਜਣਾ ਗੱਲ ਤੇਰੀ ਠੀਕ ਹੈ, ਪਰ ਜਿਹੜੇ ਘਰ ਦੇ ਵਿੱਚ ਤੂੰ ਇੱਕ ਵਧੀਆ ਚੰਗੇ ਤਕੜੇ ਘਰ 'ਚ ਰਹਿ ਰਿਹਾ, ਤੇਰੀ ਸਿੱਖੀ ਸੇਵਕੀ ਹੈ, ਤੇਰੇ ਚੇਲੇ ਨੇ, ਤੇਰੀ ਇੱਕ ਆਪਣੀ ਇੱਕ ਮਜ਼ਾਰ ਬਣਾਈ ਹੋਈ ਆ ਘਰ ਦੇ ਵਿੱਚ, ਇੱਕ ਜਿਸ ਦਾ ਸੇਵਕ ਬਣਿਆ ਹੋਇਆ, ਉਹ ਤੈਨੂੰ ਨੁਕਸਾਨ ਕਰੇਗਾ, ਤੈਨੂੰ ਪਿੰਡਦਿਆਂ ਨੇ ਕੱਢ ਦੇਣਾ ਹੈ, ਤੇਰਾ ਨੁਕਸਾਨ ਹੋਵੇਗਾ, ਤੇਰੇ ਚੇਲਿਆਂ ਨੇ ਤੇਰੇ ਖਿਲਾਫ਼ ਹੋ ਜਾਣਾ ਹੈ। ਆਖਣ ਲੱਗਾ, ਪਾਤਸ਼ਾਹ ਕੋਈ ਗੱਲ ਨਹੀਂ, ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ, ਇੱਕ ਵਾਰ ਕਿਰਪਾ ਕਰੋ, ਬਖਸ਼ਿਸ਼ ਕਰੋ, ਆਪ ਜੀ ਮਿਹਰ ਦੀ ਨਜ਼ਰ ਕਰਕੇ ਮੈਨੂੰ ਨਾਮਦਾਨ ਦੇ ਦਿਓ। ਖਿਆਲ ਰੱਖਣਾ ਕਿ ਸਿੱਖੀ ਇਤਿਹਾਸ ਦੇ ਵਿੱਚ ਨਾਮ ਵੀ ਬੜਾ ਔਖਾ ਮਿਲਦਾ ਰਿਹਾ। ਪਾਤਸ਼ਾਹ ਨੂੰ ਵਾਰ ਵਾਰ ਅਰਜ ਬੇਨਤੀ ਕਰ ਰਿਹਾ, ਅਖੀਰ ਗੁਰੂ ਅਰਜਨ ਦੇਵ ਪਾਤਸ਼ਾਹ ਆਖਦੇ ਨੇ, ਠੀਕ ਹੈ ਸੱਜਣਾ, ਜਿਸ ਵੇਲੇ ਨਾਮ ਮਿਲਦਾ ਭਾਈ ਮੰਝ ਨੂੰ, ਭਾਈ ਮੰਝ ਜਿਸ ਵੇਲੇ ਪਿੰਡ ਆ ਜਾਂਦਾ, ਤਾਂ ਖਿਆਲ ਰੱਖਣਾ ਕਿ ਹੁੰਦਾ ਕੀ ਹੈ, ਉਹ ਜਿਹੜੀ ਮਜ਼ਾਰ ਜਿਸ ਵੇਲੇ ਆ ਕੇ ਉਹਦੀ ਜਗ੍ਹਾ ਇਹਨੇ ਬਣਾਈ ਹੋਈ ਹੈ, ਉਹ ਢਾਹ ਦਿੰਦਾ ਹੈ, ਇਸ ਦੇ ਸਾਰੇ ਚੇਲੇ ਇਸ ਦੇ ਖਿਲਾਫ਼ ਹੋ ਜਾਂਦੇ ਨੇ, ਮੱਝਾਂ ਮਰ ਜਾਂਦੀਆਂ ਨੇ, ਅੱਤ ਦੀ ਗਰੀਬੀ ਆ ਜਾਂਦੀ ਹੈ, ਧੀ ਨਹੀਂ ਰਹਿੰਦੀ, ਘਰ ਦੀ ਨਹੀਂ ਰਹਿੰਦੀ, ਸਿਰਫ ਇਕੱਲਾ ਰਹਿ ਜਾਂਦਾ ਹੈ, ਜਿੰਦਾ ਲਾ ਕੇ ਆਉਂਦਾ ਹੈ ਜਿਸ ਵੇਲੇ ਸੇਵਾ ਕਰਨ ਆਉਂਦਾ ਹੈ, ਘਰ ਨੂੰ ਜਿੰਦਾ ਲਾ ਕੇ ਆ ਕੇ ਜਿਸ ਵੇਲੇ ਸੇਵਾ ਕਰਦਾ ਹੈ, ਫਿਰ ਵੀ ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਰੱਖੀ ਮਨ ਦੇ ਵਿੱਚ ਕਿ ਜੋ ਕੁਝ ਮੇਰਾ ਬਰਬਾਦ ਹੋਇਆ, ਮੈਨੂੰ ਪਿੰਡ ਵਾਲਿਆਂ ਨੇ ਪਿੰਡ ਚੋਂ ਕੱਢ ਦਿੱਤਾ, ਮੇਰਾ ਸਮਾਜਿਕ ਬਾਈਕਾਟ ਕਰ ਦਿੱਤਾ, ਕਿਉਂਕਿ ਸੱਜਣੋ ਸਮਾਜਿਕ ਬਾਈਕਾਟ ਦਾ ਵੀ ਕੋਈ ਛੋਟਾ ਮੋਟਾ ਦੁੱਖ ਨਹੀਂ ਹੁੰਦਾ, ਕੋਈ ਮੱਝਾਂ ਮਰ ਜਾਣ, ਮੱਝਾਂ ਇੱਕ ਮੱਝ ਪਾਲਕ ਨੇ, ਇੱਕ ਪਸ਼ੂ ਪਾਲਕ ਨੇ ਆਪਣੇ ਬੱਚਿਆਂ ਵਾਂਗ ਪਸ਼ੂ ਪਾਲੇ ਹੁੰਦੇ ਨੇ, ਉਹ ਵੀ ਕੋਈ ਛੋਟਾ ਦੁੱਖ ਨਹੀਂ ਹੁੰਦਾ, ਖਾਸ ਕਰਕੇ ਘੱਟ ਤੋਂ ਘੱਟ ਇੰਨਾ ਹੀ ਬੰਦਾ ਸੋਚ ਲਏ ਕਿ ਕਿੰਨਾ ਪੈਸਾ ਉਸਦਾ ਗਿਆ, ਘੱਟ ਦੁੱਖ ਨਹੀਂ ਸੀ, ਪਰਿਵਾਰ ਚਲਿਆ ਗਿਆ, ਕੋਈ ਦੁੱਖ ਘੱਟ ਨਹੀਂ ਸੀ, ਪਰ ਖਿਆਲ ਰੱਖਣਾ ਜਿਸ ਵੇਲੇ ਭਾਈ ਮੰਝ ਸੇਵਾ ਕਰਨ ਆ ਰਿਹਾ, ਸਾਰਾ ਕੁਝ ਮਨ ਚੋਂ ਕੱਢ ਕੇ ਆ ਰਿਹਾ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਰੱਖਦਾ ਕਿ ਪਾਤਸ਼ਾਹ ਮੈਨੂੰ ਇਹ ਮਿਲ ਜਾਵੇ, ਮੈਨੂੰ ਇਹ ਮਿਲ ਜਾਵੇ, ਤੇ ਜਿਸ ਵੇਲੇ ਦਿਨ ਰਾਤ ਸੇਵਾ ਕਰਦਾ ਤਾਂ ਹੁੰਦਾ ਕੀ ਹੈ ਕਿ ਗੁਰੂ ਕੀਆਂ ਖੁਸ਼ੀਆਂ ਮਿਲਦੀਆਂ ਨੇ। ਗੁਰੂ ਅਰਜਨ ਦੇਵ ਕਦੀ ਤਰੁੱਠ ਪੈਂਦੇ ਨੇ ਕਿ ਮੰਝ ਗੁਰੂ ਕਾ ਬਹੁਤ, ਮੰਝ ਨੂੰ ਆਖਿਆ ਕਿ ਇਹ ਵੀ ਜਹਾਜ਼ ਹੈ, ਇਸ ਦੇ ਰਾਹੀਂ ਸਾਧ ਸੰਗਤ ਲੰਘੇਗੀ, ਇਸ ਦੇ ਰਾਹੀਂ ਸਿੱਖ ਲੰਘਣਗੇ। ਮੰਝ ਜਿਸ ਵੇਲੇ ਸੇਵਾ ਕਰਦਿਆਂ ਹੋਇਆ ਇੱਕ ਛੋਟੀ ਜਿਹੀ ਝਲਕੀ ਪੇਸ਼ ਕਰਕੇ ਅੱਗੇ ਜਾਵਾਂਗਾ ਕਿ ਜੰਗਲ ਦੇ ਵਿੱਚ ਗਿਆ ਇੱਕ ਦਿਨ ਸੇਵਾ ਕਰਨ ਗਿਆ ਹੋਇਆ, ਤਾਂ ਕੀ ਹੋਇਆ ਕਿ ਮੀਂਹ ਆ ਗਿਆ, ਹਨੇਰੀ ਚੱਲ ਪਈ, ਚੱਖੜ ਝੁੱਲ ਗਿਆ, ਦੇਖ ਨਹੀਂ ਰਿਹਾ ਕੁਝ, ਹਨੇਰਾ ਹੋ ਗਿਆ, ਭਾਈ ਮੰਝ ਖੂਹ ਦੇ ਵਿੱਚ ਡਿੱਗ ਗਿਆ। ਭਾਈ ਮੰਝ ਖੂਹ ਦੇ ਵਿੱਚ ਡਿੱਗਿਆ ਹੋਇਆ, ਸਿਰ ਤੇ ਉਹ ਪੰਡ ਪਈ ਹੈ ਬਾਲਣ ਦੀ, ਜਿਹੜੀ ਲੈਣ ਗਿਆ ਹੋਇਆ ਸੀ, ਪੰਡ ਥੱਲੇ ਸਿੱਟ ਕੇ ਉੱਪਰ ਨਹੀਂ ਆ ਰਿਹਾ, ਇਹ ਨਹੀਂ ਸੋਚਿਆ ਕਿ ਕੋਈ ਗੱਲ ਨਹੀਂ, ਪੰਡ ਥੱਲੇ ਸਿੱਟ ਦਿਆਂ ਬਾਲਣ ਦੀ, ਤੇ ਖੂਹ ਦੇ ਵਿੱਚੋਂ ਬਾਹਰ ਨਿਕਲਿਆ ਵਾ, ਆਖਣ ਲੱਗਾ ਨਹੀਂ, ਵਿੱਚ ਡਿੱਗ ਗਿਆ, ਬਾਲਣ ਸਾਰੇ ਦਾ ਸਾਰਾ ਚੰਗੀ ਤਰ੍ਹਾਂ ਗਿੱਲਾ ਹੋ ਜਾਵੇਗਾ, ਹੁਣ ਤਾਂ ਸਿਰਫ ਜੇ ਕਣੀਆਂ ਪੈ ਰਹੀਆਂ ਨੇ, ਲੱਕੜਾਂ ਵਿੱਚੋਂ ਗਿੱਲੀਆਂ ਨਹੀਂ ਹੋਈਆਂ, ਜਾ ਕੇ ਲੋਹ ਥੱਲੇ ਪ੍ਰਸ਼ਾਦੇ ਪਕਾਉਣ ਦੇ ਲਈ ਬਾਲਣ ਬਾਲਿਆ ਜਾਏਗਾ, ਜੇ ਖੂਹ ਦੇ ਵਿੱਚ ਡਿੱਗ ਗਿਆ, ਇਹ ਲੱਕੜਾਂ ਚਿੱਕੜ ਦੇ ਨਾਲ ਪਾਣੀ ਦੇ ਨਾਲ ਚੰਗੀ ਤਰ੍ਹਾਂ ਭਰ ਜਾਣਗੀਆਂ, ਦੋ ਚਾਰ ਦਿਨ ਸੁਕਾਉਣੀਆਂ ਪੈਣਗੀਆਂ, ਪਰ ਮੇਰੀ ਡਿਊਟੀ ਹੈ, ਮੇਰੀ ਸੇਵਾ ਹੈ, ਜਾ ਕੇ ਲੋਹ ਦੇ ਲਈ ਬਾਲਣ ਲੈ ਕੇ ਜਾਣਾ ਰੋਜ਼ਾਨਾ। ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਤਖ਼ਤ ਤੋਂ ਉੱਠੇ ਨੇ, ਨੰਗੇ ਪੈਰੀ, ਪੈਰ ਦੇ ਵਿੱਚ ਜੋੜੇ ਵੀ ਨਹੀਂ ਪਾਏ, ਉੱਥੋਂ ਦੌੜੇ ਨੇ ਆ ਕੇ ਖੂਹ ਦੇ ਕੋਲ। ਸਿੱਖਾਂ ਨੇ ਪੁੱਛਿਆ, ਭੱਜ ਕੇ ਪਿੱਛੇ ਆ ਕੇ ਆਖਣ ਲੱਗੇ, ਰੱਸਾ ਲੈ ਆਓ। ਦੱਸਿਆ ਨਹੀਂ ਕਿੱਥੇ ਚੱਲੇ ਹਾਂ, ਕਿਵੇਂ ਚੱਲੇ ਹਾਂ। ਉਸ ਥਾਂ ਦੇ ਉੱਪਰ ਜੰਗਲ ਦੇ ਵਿੱਚ ਉਹ ਖੂਹ ਦੇ ਉੱਪਰ ਆ ਕੇ ਖੜ ਗਏ। ਹੋਣਗੇ ਸੇਵਾ ਕਰਨ ਵਾਲੇ ਹੋਰ ਵੀ ਸੱਜਣ, ਪਰ ਜਿਹੜਾ ਕੋਈ ਨਿਮਰਤਾ ਦੇ ਨਾਲ ਮਨ ਮਾਰ ਕੇ ਕੋਈ ਸੇਵਾ ਕਰ ਰਿਹਾ, ਸੇਵਾ ਦੀ ਮਿਸਾਲ ਪੈਦਾ ਕਰ ਰਿਹਾ, ਉਹ ਭਾਈ ਮੰਝ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਆ ਗਏ, ਆ ਕੇ ਆਵਾਜ਼ ਮਾਰੀ, ਭਾਈ ਮੰਝ ਉੱਪਰ ਆ ਜਾ। ਆਖਣ ਲੱਗਾ ਪਾਤਸ਼ਾਹ, ਪਹਿਲਾਂ ਬਾਲਣ ਕੱਢ ਲਓ, ਫਿਰ ਮੈਨੂੰ ਕੱਢ ਲਿਓ। ਇਹ ਮਿਸਾਲ ਸੀ ਸੇਵਾ ਦੀ। ਰੱਸਾ ਪਾਇਆ ਗਿਆ, ਬਾਲਣ ਕੱਢਿਆ ਗਿਆ, ਫਿਰ ਭਾਈ ਮੰਝ ਬਾਹਰ ਆਇਆ ਤੇ ਗੁਰੂ ਪਾਤਸ਼ਾਹ ਨੇ ਸੀਨੇ ਦੇ ਨਾਲ ਘੁੱਟ ਕੇ ਲਾ ਲਿਆ। ਗੁਰੂ ਪਾਤਸ਼ਾਹ ਨੇ ਵਰ ਦੇ ਦਿੱਤੇ, ਖੁਸ਼ੀਆਂ ਦੇ ਭੰਡਾਰੇ ਖੋਲ ਦਿੱਤੇ। ਮੰਝ ਗੁਰੂ ਕਾ ਬਹੁਤ ਥਾ ਜਗ ਲੰਘਣ ਹਾਰਾ, ਕਿ ਮੰਝ ਗੁਰੂ ਕਾ ਜਹਾਜ਼ ਹੈ ਤੇ ਸਾਰਾ ਜੱਗ ਇਸ ਦੇ ਵਿੱਚੋਂ ਲੰਘਣ ਵਾਲਾ ਹੈ, ਇਸ ਦੇ ਰਾਹੀਂ ਲੰਘੇਗਾ, ਇਸ ਦੇ ਇਤਿਹਾਸ ਰਾਹੀਂ। ਜਿਸ ਵੇਲੇ ਇਸ ਦਾ ਇਤਿਹਾਸ ਸੁਣਾਇਆ ਜਾਏਗਾ ਸੰਗਤਾਂ ਨੂੰ, ਜਿਸ ਵੇਲੇ ਇਸ ਦੇ ਕੋਲ ਆਵੇਗਾ, ਬੜਾ ਚਿਰ ਭਾਈ ਮੰਝ ਸੇਵਾ ਕਰਦੇ ਰਹੇ, ਤਾਂ ਉਸ ਵੇਲੇ ਸੰਗਤਾਂ ਦੇ ਮਨ ਦੇ ਵਿੱਚ ਸੇਵਾ ਕਰਨ ਦਾ ਚਾਅ ਪੈਦਾ ਹੋਵੇਗਾ, ਤਾਂ ਉਸ ਵੇਲੇ ਸਿੱਖਾਂ ਨੂੰ ਪਤਾ ਲੱਗੇਗਾ ਕਿ ਸੇਵਾ ਕਰਨੀ ਕਿਸ ਤਰੀਕੇ ਦੇ ਨਾਲ ਹੈ। ਐਸੀ ਭਾਈ ਮੰਝ ਜਿਸ ਨੂੰ ਗੁਰੂ ਪਾਤਸ਼ਾਹ ਨੇ ਖੁਸ਼ੀਆਂ ਦੇ ਕੇ ਸੀਨੇ ਨਾਲ ਲਾਇਆ ਤੇ ਉਹ ਵਰ ਪ੍ਰਦਾਨ ਕਰ ਦਿੱਤੇ, ਉਹ ਬਖਸ਼ਿਸ਼ਾਂ ਪ੍ਰਦਾਨ ਕਰ ਦਿੱਤੀਆਂ, ਜਿਸ ਦੇ ਲਈ ਸਿੱਖ ਸਾਰੀ ਉਮਰ ਤਰਸਦਾ ਰਹਿੰਦਾ ਹੈ ਕਿ ਮੇਰਾ ਗੁਰੂ ਕਦੀ ਮੇਰੇ ਤੇ ਤਰੁੱਠ ਪਵੇ। ਇਹ ਸੀ ਸੇਵਾ ਜਿਸ ਨੇ ਕਿਰਪਾ ਕਰਕੇ ਭਾਈ ਮੰਝ ਨੂੰ ਗੁਰੂ ਦੇ ਨਾਲ ਮਿਲਾਇਆ ਤੇ ਇਸ ਪਦਵੀ ਤੱਕ ਪਹੁੰਚਾਇਆ। ਸਾਹ ਸੇਵਾ ਸਫਲ ਹੈ ਜਿਤ ਸਤਿਗੁਰ ਕਾਮਣ ਮੰਨੇ, ਜਾਂ ਸਤਿਗੁਰ ਕਾਮਣ ਮੰਨਿਆ ਤਾਂ ਪਾਪ ਸੰਮਲ ਭੰਨੇ। ਅੱਜ ਉਹ ਸੇਵਾ ਕੀਤੀ ਸੀ ਭਾਈ ਮੰਝ ਨੇ, ਜਿਸ ਦੀ ਗੱਲ ਗੁਰਬਾਣੀ ਕਰ ਰਹੀ ਹੈ, ਜਿਸ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਕਰ ਰਹੇ ਨੇ ਕਿ ਸਾਹ ਸੇਵਾ ਸਫਲ ਹੈ ਜਿਤ ਸਤਿਗੁਰ ਕਾਮਣ ਮੰਨੇ। ਤੇ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨ ਮੰਨ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਨ ਤਰੁੱਠ ਗਿਆ ਤੇ ਭਾਈ ਮੰਝ ਨੇ ਸੇਵਾ ਦੀ ਇੱਕ ਮਿਸਾਲ ਪੈਦਾ ਕਰ ਦਿੱਤੀ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਗੁਰੂ ਕੀ ਸੇਵਾ ਕਰਨੀ ਔਖੀ ਹੈ, ਗੁਰੂ ਕੀ ਸੇਵਾ ਕਰਨੀ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਹੈ। ਵੈਸੇ ਤਾਂ ਜਿਸ ਵੇਲੇ ਆ ਕੇ ਸਿੱਖ ਗੁਰੂ ਨੂੰ ਮੱਥਾ ਟੇਕਦਾ ਹੈ, ਉਸਦਾ ਮਤਲਬ ਹੀ ਇਹ ਹੁੰਦਾ ਹੈ ਕਿ ਪਾਤਸ਼ਾਹ ਸਿਰ ਅੱਜ ਤੋਂ ਤੇਰਾ, ਮੈਂ ਤੈਨੂੰ ਮੱਥਾ ਟੇਕ ਦਿੱਤਾ। ਸਿਰ ਝੁਕਾਉਣ ਦਾ ਮਤਲਬ ਹੀ ਇਹ ਹੁੰਦਾ ਹੈ। ਪਰ ਗੱਲ ਹੈ ਕਿ ਮਨੋ ਝੁਕ ਜਾਣਾ, ਸਿਰਫ ਸਰੀਰ ਤੋਂ ਝੁਕ ਜਾਣਾ ਨਹੀਂ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜਾ ਆਪ ਗਵਾਏ। ਐਸਾ ਸੇਵਕ ਬਣੀਦਾ ਕਦੋਂ ਹੈ? ਐਸਾ ਸੇਵਕ ਉਦੋਂ ਬਣੀਦਾ ਹੈ ਕਿ ਜਦੋਂ ਮਨ ਤਨ ਤੋਂ ਗੁਰੂ ਦਾ ਹੋ ਜਾਣਾ, ਜਦੋਂ ਸਿਰ ਅਰਪਣ ਕਰਕੇ ਸੋਚਿਆ ਕਿ ਜੋ ਵੀ ਕਰਨਾ ਹੈ ਗੁਰੂ ਨੂੰ ਸਮਰਪਿਤ ਹੋ ਕੇ ਕਰਨਾ ਹੈ। ਜਿਸ ਵੇਲੇ ਸਾਰਾ ਕੁਝ ਸਮਰਪਿਤ ਕਰਕੇ ਸੇਵਾ ਕਰਨੀ, ਤਾਂ ਉਹ ਸੇਵਾ ਹੁੰਦੀ ਹੈ ਕਿ ਸਿਰ ਦੇ ਕੇ। ਇਸੇ ਲਈ ਆਖਿਆ ਜਾ ਰਿਹਾ ਹੈ ਕਿ ਸੇਵਾ ਇੰਨੀ ਔਖੀ ਹੈ। ਤੇ ਜਦੋਂ ਕੋਈ ਐਸੀ ਸੇਵਾ ਕਰਦਾ ਹੈ ਇੰਨੇ ਪਿਆਰ ਦੇ ਨਾਲ, ਇਸ ਤਰ੍ਹਾਂ ਭਾਈ ਮੰਝ ਵਾਂਗੂ ਆਪਣਾ ਆਪ ਕੁਰਬਾਨ ਕਰਕੇ ਜਿਸ ਵੇਲੇ ਕੋਈ ਸੇਵਾ ਕਰਦਾ ਹੈ, ਫਿਰ ਹੁੰਦਾ ਕੀ ਹੈ ਕਿ ਸਤਿਗੁਰ ਕੀ ਸੇਵਾ, ਗੁਰ ਸੇਵਾ ਤਪਾ ਸਿਰ ਤਪਸਾਰ। ਬੜੇ ਬੜੇ ਤਪਾਂ ਦਾ ਫਲ ਜਿਹੜੇ ਰਿਸ਼ੀਆਂ ਮੁਨੀਆਂ ਨੂੰ ਬੜੇ ਸਾਲ ਜੰਗਲਾਂ ਦੇ ਵਿੱਚ ਬੈਠ ਕੇ ਨਹੀਂ ਮਿਲਦਾ, ਫਿਰ ਉਹ ਸਾਰਾ ਫਲ, ਉਹ ਬਖਸ਼ਿਸ਼ ਜਿਸ ਦੇ ਲਈ ਕੋਈ ਲੱਖਾਂ ਸਾਲਾਂ ਬੱਧੀ ਜੰਗਲਾਂ ਦੇ ਵਿੱਚ ਬੈਠਿਆ, ਤਪਾਂ ਦੇ ਵਿੱਚ ਬੈਠਿਆ ਰਹਿੰਦਾ, ਗੁਰ ਸੇਵਾ ਤਪਾਂ ਸਿਰ ਤਪਸਾਰ, ਉਹ ਸਾਰੇ ਦਾ ਸਾਰ ਹੈ ਜਿਹੜਾ ਉਹ ਗੁਰੂ ਕੀ ਸੇਵਾ ਕਰਨ ਦੇ ਨਾਲ ਪ੍ਰਾਪਤ ਹੋ ਜਾਂਦਾ ਹੈ। ਗੁਰ ਸੇਵਾ ਤੇ ਸੁਖ ਪਾਈਆ, ਹੋਰ ਥੈ ਸੁਖ ਨਾ ਭਾਲ। ਤੇ ਨਾਲ ਦੀ ਨਾਲ ਅੱਗੇ ਗੱਲ ਹੋਰ ਆਖੀ ਜਾ ਰਹੀ ਹੈ ਗੁਰਬਾਣੀ ਦੇ ਵਿੱਚ ਕਿ ਸੱਜਣਾ, ਜਿਹੜਾ ਸੁਖ ਤੈਨੂੰ ਗੁਰੂ ਕੀ ਸੇਵਾ ਦੇ ਨਾਲ ਮਿਲ ਜਾਣਾ, ਉਹ ਸੁਖ ਤੈਨੂੰ ਹੋਰ ਕਿਤੋਂ ਨਹੀਂ ਮਿਲਣਾ। ਤੇ ਮੇਰੇ ਸਾਹਮਣੇ ਗੱਲ ਆ ਗਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਸ ਵੇਲੇ ਪਾਉਂਟਾ ਸਾਹਿਬ ਦੇ ਵਿੱਚ ਨੇ, ਉਹ ਸਮੇਂ ਤੋਂ ਲੈ ਕੇ ਗੁਰੂ ਸਾਹਿਬ ਨੇ ਹਰ ਧਰਮ ਦੇ ਹਰ ਕਵੀ ਨੂੰ ਮਾਣ ਦਿੱਤਾ, ਹਰ ਵਿਦਵਾਨ ਨੂੰ ਮਾਣ ਦਿੱਤਾ। ਆਪਣੇ ਦਰਬਾਰ ਦੇ ਵਿੱਚ ਬੜੇ ਬੜੇ ਕਵੀ ਰੱਖੇ। ਅੱਜ ਲਾਹੌਰ ਦੇ ਵਿੱਚ ਬੈਠਿਆ ਹੋਇਆ ਵੈਦ ਸੁਜਾਨ ਚੰਦ ਆਪਣੀ ਦੁਕਾਨ ਤੇ। ਸੁਜਾਨ ਚੰਦ ਜਿਹੜਾ ਕਿ ਸਿਰਫ ਇੱਕ ਵੈਦ ਨਹੀਂ, ਇਹ ਕਵੀ ਵੀ ਹੈ, ਜਿਹੜਾ ਕਿ ਇੱਕ ਵਿਦਵਾਨ ਸੱਜਣ ਹੈ, ਜਿਹੜਾ ਵੈਦਗਿਰੀ ਦੇ ਨਾਲ ਨਾਲ ਹੋਰ ਕਿਤਾਬਾਂ ਵੀ ਪੜ੍ਹਦਾ ਹੈ, ਬੜੇ ਸਾਧੂ ਸੁਭਾਅ ਦਾ ਸੱਜਣ ਹੈ। ਇੱਕ ਹੋਰ ਸੱਜਣ ਹੈ, ਉਸੇ ਲਾਹੌਰ ਦਾ ਵਸਣ ਵਾਲਾ, ਉਹ ਮੁਸਲਮਾਨ ਹੈ, ਉਹ ਵੀ ਬੜਾ ਵਿਦਵਾਨ ਹੈ, ਬੜਾ ਵਧੀਆ ਕਵੀ ਹੈ। ਉਹ ਕਦੇ ਕਦੇ ਇਸ ਦੇ ਕੋਲ ਆ ਕੇ ਬੈਠ ਜਾਂਦਾ ਤੇ ਜਦੋਂ ਕੋਈ ਮਿੱਤਰ ਬਣ ਜਾਂਦੇ ਨੇ, ਭਾਵੇਂ ਕੋਈ ਹਕੂਮਤ ਦਾ ਪੱਖੀ ਹੋਵੇ ਤੇ ਦੂਸਰਾ ਬੰਦਾ ਹਕੂਮਤ ਦਾ ਸਤਾਇਆ ਹੋਇਆ ਹੋਵੇ ਉਹ ਵੀ ਉਸ ਹਕੂਮਤ ਦੇ ਪੱਖੀ ਨਾਲ ਕਦੀ ਕਦੀ ਆਪਣੀ ਮਨ ਦੀ ਗੱਲ ਸਾਂਝੀ ਕਰ ਲੈਂਦਾ। ਇਹ ਉਹ ਕਵੀ ਆ ਜਿਸ ਨੂੰ ਮੁਗਲ ਦਰਬਾਰਾਂ ਦੇ ਵਿੱਚੋਂ ਵੀ ਮਾਣ ਮਿਲਦਾ। ਆਇਆ ਆਖਣ ਲੱਗਾ, ਉਹ ਸੱਜਣ ਨੂੰ ਸੁਜਾਨ ਚੰਦ ਆਖਣ ਲੱਗਾ ਕਿ ਸੱਜਣਾ, ਸਾਡੀ ਤਾਂ ਹਾਲਤ ਹੀ ਬਹੁਤ ਬੁਰੀ ਹੈ ਜਦੋਂ ਤੋਂ ਮੁਗਲ ਰਾਜ ਸ਼ੁਰੂ ਹੋਇਆ। ਕਦੀ ਕੋਈ ਮੁਗਲ ਰਾਜਾ ਜਿਸ ਵੇਲੇ ਚੰਗਾ ਹੁੰਦਾ, ਕੋਈ ਅਕਬਰ ਵਰਗਾ, ਉਸ ਵੇਲੇ ਸਾਡੀ ਬੜੀ ਕਦਰ ਵੀ ਹੋ ਜਾਂਦੀ ਸੀ, ਪਰ ਅੱਜ ਸਾਡੀ ਕੋਈ ਕਦਰ ਨਹੀਂ। ਅੱਜ ਨਿੱਕੇ ਨਿੱਕੇ ਜਗੀਰਦਾਰ ਵੀ ਸਾਨੂੰ ਕਿਸੇ ਚੰਗੀ ਅੱਖ ਨਾਲ ਨਹੀਂ ਦੇਖਦੇ, ਸਾਡੀ ਵਿਦਵਤਾ ਨੂੰ ਕੋਈ ਸਮਝਿਆ ਨਹੀਂ ਜਾਂਦਾ, ਸਾਨੂੰ ਕਦੇ ਬੁਲਾਇਆ ਹੀ ਨਹੀਂ ਜਾਂਦਾ। ਜ਼ਿਆਦੇ ਕਵੀ ਮੁਸਲਮਾਨ ਸੱਦੇ ਜਾਂਦੇ ਨੇ, ਸਾਡੇ ਨਾਲ ਵਿਤਕਰਾ ਹੁੰਦਾ। ਆਖਣ ਲੱਗਾ, ਕੋਈ ਗੱਲ ਨਹੀਂ, ਇਸ ਦਾ ਵੀ ਇੱਕ ਹੱਲ ਹੈ। ਆਖਣ ਲੱਗਾ, ਉਹ ਕੌਣ ਹੈ? ਕਹਿਣ ਲੱਗਾ, ਉਹ ਹੈ ਗੁਰੂ ਗੋਬਿੰਦ ਸਿੰਘ। ਚੱਲ ਤੈਨੂੰ ਆਨੰਦਪੁਰ ਦੀ ਧਰਤੀ ਤੇ ਲੈ ਕੇ ਚੱਲਾਂ ਗੁਰੂ ਗੋਬਿੰਦ ਸਿੰਘ ਕੋਲੇ, ਜਿਹੜਾ ਕਿ ਬਿਨਾਂ ਕਿਸੇ ਧਰਮ ਦੇ ਵਿਤਕਰੇ ਤੋਂ, ਪੰਡਿਤ ਆਵੇ, ਬਾਹਮਣ ਆਵੇ, ਜਿਹੜਾ ਮਰਜ਼ੀ ਬੰਦਾ ਆਵੇ, ਮੁਸਲਮਾਨ ਆਵੇ, ਕਿਸੇ ਮਰਜ਼ੀ ਜਾਤ ਪਾਤ ਦਾ ਆਵੇ, ਹਰ ਇੱਕ ਵਿਦਵਾਨ ਨੂੰ ਆਪਣੇ ਦਰਬਾਰ ਦੇ ਵਿੱਚ ਬਣਦਾ ਥਾਂ ਦਿੰਦਾ, ਉਸਦੀ ਕਦਰ ਕਰਦਾ, ਵਿਦਵਾਨ ਹੋਵੇ ਸਹੀ। ਆਖਣ ਲੱਗਾ, ਚੱਲ ਜੇ ਤੂੰ ਆਖਦਾ ਹੈ, ਜਾ ਕੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਲੈਂਦੇ ਹਾਂ। ਚੱਲਿਆ ਘਰੋਂ ਅੱਜ ਸੁਜਾਨ ਚੰਦ, ਮਨ ਦੇ ਵਿੱਚ ਭਾਵਨਾ ਲੈ ਕੇ ਕਿ ਜੇਕਰ ਕੋਈ ਸੱਚਮੁੱਚ ਐਸਾ ਪਾਤਸ਼ਾਹ ਹੈ, ਕੋਈ ਐਸਾ ਫਕੀਰ ਹੈ, ਤਾਂ ਉਸਦੇ ਦਰਸ਼ਨ ਮੈਂ ਜ਼ਰੂਰ ਕਰਾਂਗਾ। ਜਿਸ ਵੇਲੇ ਵੈਦ ਸੁਜਾਨ ਚੰਦ ਆਪਣੇ ਸੱਜਣ ਮਿੱਤਰ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਪੁੱਜਾ, ਤਾਂ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੇ ਵਿੱਚ ਆ ਕੇ ਇਸ ਨੂੰ ਵੀ ਉਹੀ ਸ਼ਾਂਤੀ ਮਿਲੀ ਜਿਹੜੀ ਇਸ ਨੂੰ ਅੱਜ ਥਾਂ ਸਾਧੂ ਸੰਤਾਂ ਤੋਂ ਅੱਜ ਤੱਕ ਨਹੀਂ ਸੀ ਮਿਲੀ। ਤੇ ਨਾਲ ਦੀ ਨਾਲ ਪਾਤਸ਼ਾਹ ਨੂੰ ਕਵਿਤਾਵਾਂ ਸੁਣਾਉਣੀਆਂ, ਆਪਣੀ ਵਿਦਵਤਾ ਦੀ ਕੋਈ ਗੱਲ ਸੁਣਾਉਣੀ ਤਾਂ ਭੁੱਲ ਹੀ ਗਿਆ। ਆਖਣ ਲੱਗਾ ਕਿ ਪਾਤਸ਼ਾਹ, ਜੇ ਸ਼ਾਂਤੀ ਜਿਸ ਬਖਸ਼ਿਸ਼ ਦੇ ਨਾਲ ਇਹ ਸਾਹ ਸੰਗਤ ਬੈਠੀ ਹੋਈ ਹੈ, ਜਿਹੜਾ ਨਾਮ ਇਹ ਜਪ ਰਹੇ ਨੇ, ਜੋ ਇਹ ਕਰ ਰਹੇ ਨੇ, ਇਹ ਦਾਤ ਮੈਨੂੰ ਵੀ ਦੇ ਦਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਕਿ ਕੋਈ ਗੱਲ ਨਹੀਂ, ਤੂੰ ਬੈਠ ਚਾਰ ਦਿਨ ਸਾਹ ਸੰਗਤ ਦੀ ਸੰਗਤ ਕਰ, ਫਿਰ ਮਿਲੀ, ਫਿਰ ਦੇਖਾਂਗੇ। ਇਸਨੇ ਫਿਰ ਬੇਨਤੀ ਕੀਤੀ। ਜਿਸ ਵੇਲੇ ਵਾਰ ਵਾਰ ਲਗਾਤਾਰ ਦੋ ਤਿੰਨ ਦਿਨ ਬੇਨਤੀ ਕਰਦਾ ਰਿਹਾ, ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਕਿ ਕਰਦਾ ਕੀ ਹੈ? ਆਖਣ ਲੱਗਾ, ਜੀ ਵੈਦ ਹਾਂ। ਅੱਛਾ, ਕਦੇ ਕਿਸੇ ਗਰੀਬ ਦੀ ਲੋੜਵੰਦ ਦੀ ਬਿਨਾਂ ਪੈਸੇ ਤੋਂ ਹੀ ਮਦਦ ਕੀਤੀ ਹੈ? ਚੁੱਪ ਹੋ ਗਿਆ। ਚੁੱਪ ਹੋਣ ਦਾ ਮਤਲਬ ਸਾਫ਼ ਸੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮਝ ਗਏ। ਪਾਤਸ਼ਾਹ ਆਖਣ ਲੱਗੇ, ਚੰਗਾ, ਜਾ, ਨਾਮ ਦਾਨ ਤੈਨੂੰ ਜ਼ਰੂਰ ਦੇਵਾਂਗੇ, ਤੈਨੂੰ ਸਿੱਖੀ ਦੀ ਦਾਤ ਜ਼ਰੂਰ ਬਖਸ਼ਾਂਗੇ, ਪਰ ਜਾ ਪਹਿਲਾਂ ਜਾ ਕੇ ਕਿਸੇ ਥਾਂ ਤੇ ਲੋੜਵੰਦਾਂ ਦੀ, ਗਰੀਬਾਂ ਦੀ ਮਦਦ ਕਰਕੇ ਆ। ਵੈਦ ਹੈ, ਤੇਰੇ ਕੋਲੇ ਗੁਣ ਹੈ, ਜਾ ਕੇ ਬਿਨਾਂ ਪੈਸੇ ਤੋਂ ਵੀ ਜਾ ਕੇ ਸੇਵਾ ਕਰਕੇ ਦੇਖ। ਸੁਜਾਨ ਚੰਦ ਦੌੜਿਆ, ਇਹਨੂੰ ਪਤਾ ਨਹੀਂ ਸੀ ਜਾਣਾ ਕਿੱਥੇ ਹੈ ਤੇ ਕਿੱਥੇ ਨਹੀਂ। ਸੁਜਾਨ ਚੰਦ ਨੇ ਗੁਰੂ ਚਰਨਾਂ ਤੋਂ ਸਿਰ ਚੁੱਕਿਆ, ਸਿਰ ਚੁੱਕਦਿਆਂ ਸਾਰ, ਗੁਰੂ ਘਰ ਦੇ ਵਿੱਚੋਂ ਬਾਹਰ ਆਉਂਦਿਆਂ ਸਾਰ, ਰਫਤਾ ਪਕੜਿਆ ਆਨੰਦਪੁਰ ਤੋਂ ਸਿੱਧਾ ਕੀਰਤਪੁਰ ਵੱਲ ਨੂੰ ਦੌੜ ਪਿਆ। ਦੌੜਦਾ ਜਾ ਰਿਹਾ, ਸ਼ਾਮ ਹੋਈ, ਸ਼ਾਮ ਹੁੰਦਿਆਂ ਕਿਤੇ ਪੈਰ ਔਕੜ ਗਿਆ, ਪੈਰ ਔਕੜਦਿਆਂ ਹੀ ਸੁਜਾਨ ਚੰਦ ਥੱਲੇ ਡਿੱਗ ਗਿਆ। ਥੱਲੇ ਡਿੱਗਦਿਆਂ ਜਿੱਥੇ ਡਿੱਗਿਆ ਸੀ ਉਹ ਇੱਕ ਪਿੰਡ ਦੀ ਫਿਰਨੀ ਸੀ, ਪਿੰਡ ਦੀ ਫਿਰਨੀ ਤੇ ਖਲੋਤਾ ਆ, ਬੇਹੋਸ਼ ਪਿਆ ਆ, ਉੱਥੇ ਡਿੱਗਿਆ ਹੋਇਆ, ਰਫਤਾ ਆਨੰਦਪੁਰ ਨੂੰ ਜਾ ਰਿਹਾ, ਕਿਸੇ ਬੀਬੀ ਨੇ ਵੇਖਿਆ। ਬੀਬੀ ਨੇ ਆਖਿਆ, ਕੋਈ ਸੱਜਣ ਬੇਹੋਸ਼ ਹੋਇਆ ਪਿਆ, ਪਿੰਡ ਦੇ ਵਿੱਚੋਂ ਦੋ ਮੋਤਬਰ ਬੰਦੇ ਆਏ, ਉਹਨਾਂ ਨੇ ਸੰਭਾਲਿਆ, ਉਸਦੀ ਮੱਲਾਂ ਪੱਟੀ ਜੋ ਕਰਨਾ ਸੀ ਉਸਨੂੰ ਠੀਕ ਕੀਤਾ ਗਿਆ। ਉਸ ਤੋਂ ਬਾਅਦ ਪੁੱਛਿਆ ਵੀ ਸੱਜਣਾ, ਜਾ ਕਿੱਥੇ ਰਿਹਾ ਸੀ, ਕਿੱਥੇ ਜਾਣਾ ਹੈ? ਆਖਣ ਲੱਗਾ, ਬਸ ਜਿੱਥੇ ਪਹੁੰਚ ਗਿਆ ਹੀ ਮੇਰਾ ਘਰ ਹੈ, ਮੈਂ ਵੈਦ ਹਾਂ ਤੇ ਤੁਹਾਡੇ ਪਿੰਡ ਚ ਹਰ ਇੱਕ ਸੱਜਣ ਦੀ ਲੋੜਵੰਦ ਦੀ ਬਿਨਾਂ ਪੈਸੇ ਤੋਂ ਮਦਦ ਕਰਾਂਗਾ, ਇਲਾਜ ਕਰਾਂਗਾ। ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਉਪਦੇਸ਼ ਹਿਰਦੇ ਵਿੱਚ ਬੈਠ ਗਿਆ ਸੀ। ਤੇ ਖਿਆਲ ਰੱਖਣਾ, ਮੇਰੇ ਸਾਹਮਣੇ ਇੱਕ ਗੱਲ ਹੋਰ ਆ ਗਈ ਕਿ ਸਾਡੀ ਤਾਂ ਸੰਸਕ੍ਰਿਤੀ ਹੀ ਇਹ ਸੀ, ਸਾਡਾ ਆਯੁਰਵੇਦ ਹੈ ਹੀ ਇਸ ਤਰ੍ਹਾਂ ਦਾ ਸੀ ਕਿ ਕਿਸੇ ਨੇ ਕੋਈ ਕੰਮ ਕਰਨਾ, ਕੋਈ ਵੈਦ ਹੋਣਾ, ਉਸਨੇ ਪੈਸੇ ਨਹੀਂ ਲੈਣੇ ਸੀ। ਸਾਨੂੰ ਸਿਖਾਇਆ ਹੀ ਇਹ ਗਿਆ, ਸਾਡੀ ਸੰਸਕ੍ਰਿਤੀ ਨੇ ਇਹ ਸਿਖਾਇਆ ਕਿ ਲੋੜਵੰਦਾਂ ਦੀ ਮਦਦ ਕਰੋ, ਨਾ ਕਿ ਲੁੱਟੋ। ਜੇ ਗੱਲ ਸੀ ਜਿਹੜੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਤੁਰੀ ਆਉਂਦੀ ਹੋਈ, ਉਸ ਗੁਰੂ ਗੋਬਿੰਦ ਸਿੰਘ ਨੇ ਜਿਸ ਵੇਲੇ ਇਹਨੂੰ ਦਿੜਾਇਆ, ਇਹਨੂੰ ਵੀ ਪਤਾ ਲੱਗ ਗਿਆ ਕਿ ਵੈਦਗਿਰੀ ਦਾ ਸਾਡੇ ਮਤਲਬ ਕੀ ਹੈ। ਕਿਉਂਕਿ ਨਾਲ ਦੀ ਨਾਲ ਵੈਦਾਂ ਦੇ ਕੋਲ ਜਿਸ ਵੇਲੇ ਕੋਈ ਸੱਜਣ ਜਾਂਦਾ ਸੀ, ਵੈਦ ਨੇ ਦੱਸ ਦੇਣਾ ਹੁੰਦਾ ਸੀ ਕਿ ਲੂਣ ਨਾਲ ਗਰਾਰੇ ਕਰ ਲਾ, ਇਹ ਆ ਗੈਂਦੇ ਦੇ ਫੁੱਲ ਨੇ ਇਹਨੂੰ ਉਬਾਲ ਕੇ ਇਸ ਤਰ੍ਹਾਂ ਕਰ ਲਾ। ਮਤਲਬ ਇਸ ਤਰ੍ਹਾਂ ਦੀਆਂ ਅਨੇਕਾਂ ਚੀਜ਼ਾਂ ਹੁੰਦੀਆਂ ਸੀ ਜਿਹਦੇ ਲਈ ਘਰ ਦੇ ਵਿੱਚ ਸਰ ਜਾਂਦਾ ਸੀ 2-4-5 ਰੁਪਏ ਖਰਚਣ ਨਾਲ। ਅੱਜ ਇਹ ਵੈਦ ਸੀ, ਇਸਨੇ ਵੀ ਕੀ ਕਰਨਾ ਸੀ, ਇਸਦਾ ਲੱਗਣਾ ਵੀ ਕੀ ਸੀ, ਇਹ ਸਿੱਖਿਆ ਸੀ ਇਹਦੇ ਕੋਲ, ਜਿਹੜਾ ਕੋਈ ਲੋੜਵੰਦ ਪਿੰਡ ਦਾ ਆਉਂਦਾ ਪਹਾੜੀ ਇਲਾਕੇ ਦੇ ਵਿੱਚ ਬੈਠਿਆ ਹੋਇਆ, ਆਖਣਾ ਕਿ ਉਸ ਥਾਂ ਤੋਂ ਕੋਈ ਇਹ ਜੜੀ ਬੂਟੀ ਲੈ ਆਓ, ਇਸ ਤਰ੍ਹਾਂ ਕਰ ਲਓ, ਕੋਈ ਲੋੜ ਪੈਣੀ ਓਨੇ ਕੁ ਪੈਸੇ ਲੈਣੇ ਜਿੰਨੇ ਕੁ ਦੀ ਚੀਜ਼ ਬਣਨੀ, ਗਰੀਬਾਂ ਦੀ ਮਦਦ ਕਰਦਾ ਰਿਹਾ, ਸੇਵਾ ਕਰਦਾ ਰਿਹਾ। ਜਿਸ ਵੇਲੇ ਥੋੜਾ ਜਿਹਾ ਸਮਾਂ ਬਚਣਾ, ਆਨੰਦਪੁਰ ਤੋਂ ਜਾਂਦੇ ਆਉਂਦੇ ਰਾਈਆਂ ਨੂੰ ਪਾਣੀ ਪਿਆਉਣਾ, ਉਹਨਾਂ ਦੀ ਸੇਵਾ ਕਰਨਾ, ਕੋਈ ਉਹਨਾਂ ਦੀ ਲੋੜ ਹੋਣੀ ਉਸ ਲੋੜ ਨੂੰ ਪੂਰਿਆਂ ਕਰਨਾ, ਇਹ ਨਹੀਂ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਨੇ ਜੀ ਆਖਿਆ ਚਲੋ ਮੈਂ ਸਿਰਫ ਇਹਨਾਂ ਮਰੀਜ਼ਾਂ ਦੀ ਸੇਵਾ ਕਰ ਰਿਹਾ ਹੀ ਬਹੁਤ ਹੈ, ਨਹੀਂ, ਦਿਨ ਰਾਤ ਸੇਵਾ ਦੇ ਵਿੱਚ ਲੱਗ ਗਿਆ। ਜਾਂਦੇ ਆਉਂਦੇ ਕਿਸੇ ਸੱਜਣ ਨੇ ਆਖਣਾ ਕਿ ਪਾਤਸ਼ਾਹ ਉੱਥੇ ਇੱਕ ਸੱਜਣ ਹੈ ਜਿਹੜਾ ਰਸਤੇ ਦੇ ਵਿੱਚ ਬੜੀ ਸੇਵਾ ਕਰਦਾ ਹੈ, ਜਿਹੜਾ ਆਉਂਦੇ ਜਾਂਦੇ ਸਿੱਖ ਦੀ ਬੜੀ ਸੇਵਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਹੱਸ ਛੱਡਣਾ, ਦੇਖਣਾ ਕਿ ਕਿਸ ਤਰ੍ਹਾਂ ਮੇਰਾ ਸਿੱਖ ਸੇਵਾ ਦੇ ਵਿੱਚ ਜੁਟਿਆ ਹੋਇਆ। ਗੁਰੂ ਗੋਬਿੰਦ ਸਿੰਘ ਇੱਕ ਦਿਨ ਆਏ ਨੇ ਬਖਸ਼ਿਸ਼ਾਂ ਦੇ ਘਰ ਦੇ ਵਿੱਚ, ਚੱਲੇ ਨੇ ਆਨੰਦਪੁਰ ਸਾਹਿਬ ਤੋਂ ਬਾਹਰ, ਤੁਰਦੇ ਹੋਏ ਨਾਲ ਸਿੱਖ ਸੇਵਕ ਨੇ ਜਿੱਥੇ ਸੁਜਾਨ ਚੰਦ ਦੁਕਾਨ ਪਾ ਕੇ ਬੈਠਾ ਵੈਦ ਦੀ, ਗੁਰੂ ਗੋਬਿੰਦ ਸਿੰਘ ਉਧਰ ਨੂੰ ਜਾ ਰਹੇ ਨੇ। ਦੂਰੋਂ ਦੇਖਦਾ ਆ ਰਿਹਾ ਕਿ ਸਾਹਮਣੇ ਇੱਕ ਲਾਮ ਲਸ਼ਕਰ ਤੁਰਿਆ ਆ ਰਿਹਾ, ਸੁਜਾਨ ਚੰਦ ਦੇਖ ਰਿਹਾ ਕਿ ਹੈ ਕੌਣ, ਹੈ ਆ ਕੌਣ ਰਿਹਾ, ਕੋਈ ਜਗੀਰਦਾਰ ਆ ਰਿਹਾ, ਕੋਈ ਵੱਡਾ, ਕੋਈ ਹੋਰ, ਕੋਈ ਰਾਜੇ ਦਾ ਕੋਈ ਵੱਡਾ ਆਦਮੀ ਆ ਰਿਹਾ, ਕੋਈ ਰਾਜਾ ਆ ਰਿਹਾ, ਜਾਂ ਕੋਈ ਹੋਰ ਆ ਰਿਹਾ, ਕੌਣ ਆ ਰਿਹਾ। ਆ ਕੇ ਕਿਸੇ ਨੇ ਦੱਸਿਆ, ਪਿੰਡ ਦੇ ਕਿਸੇ ਸੱਜਣ ਤੋਂ ਪਤਾ ਲੱਗਾ ਕਿ ਸੱਜਣਾ ਕੋਈ ਰਾਜਾ ਨਹੀਂ ਆ ਰਿਹਾ, ਕੋਈ ਨਵਾਬ ਨਹੀਂ ਆ ਰਿਹਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਰਹੇ ਨੇ। ਰੂਹ ਗਦਗਦ ਹੋ ਗਈ, ਖਿੜ ਉੱਠੀ ਕਿ ਬੜਾ ਚਿਰ ਹੋ ਗਿਆ ਦਰਸ਼ਨ ਨਹੀਂ ਕੀਤੇ, ਕਿਉਂਕਿ ਦਰਸ਼ਨ ਕਰਨ ਜਾ ਸਕਦਾ ਸੀ ਪਰ ਮਨਮਤ ਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ ਸੀ ਸੇਵਾ ਕਰ, ਇਸ ਨੂੰ ਪਤਾ ਸੀ ਜਿਸ ਦਿਨ ਗੁਰੂ ਪਾਤਸ਼ਾਹ ਤਰੁੱਠੇ ਮੈਨੂੰ ਨਾਮ ਦਾਨ ਦੀ ਪ੍ਰਾਪਤੀ ਉਦੇ ਹੋਵੇਗੀ, ਇਹ ਬੈਠਿਆ ਗੁਰੂ ਕੇ ਹੁਕਮ ਦੇ ਉੱਪਰ ਸੇਵਾ ਕਰਦਾ ਪਿਆ। ਪਰ ਔਖੀ ਘੜੀ ਇਸ ਵੇਲੇ ਬਣ ਗਈ, ਸਾਹਮਣੇ ਗੁਰੂ ਗੋਬਿੰਦ ਸਿੰਘ ਆ ਰਹੇ ਨੇ, ਇੱਕ ਪਾਸਿਓਂ ਇੱਕ ਬੀਬੀ ਆਈ ਤੇ ਆ ਕੇ ਆਖਣ ਲੱਗੀ ਵੈਦ ਜੀ ਮੇਰੀ ਨੂੰਹ ਘਰ ਦੇ ਵਿੱਚ ਬੜੀ ਬਿਮਾਰ ਹੈ, ਬਹੁਤ ਦਰਦ ਹੋ ਰਿਹਾ ਉਹਦੇ, ਪਤਾ ਨਹੀਂ ਬਚਣਾ ਕਿ ਨਹੀਂ ਬਚਣਾ, ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਬਹੁਤ ਜ਼ਿਆਦਾ ਰੋਹ ਕੁਰਲਾ ਰਹੀ ਆ, ਮੇਰੀ ਨੂੰਹ ਨੂੰ ਜਾ ਕੇ ਦਵਾਈ ਦੇ ਦਿਓ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਆ ਰਹੇ ਨੇ, ਇੱਕ ਪਾਸੇ ਇੱਕ ਮਰੀਜ਼ ਹੈ, ਪਰ ਸਿੱਖ ਨੇ ਗੁਰੂ ਦੇ ਦਰਸ਼ਨ ਨਾਲੋਂ ਗੁਰੂ ਦੇ ਹੁਕਮ ਨੂੰ ਵੱਡਾ ਮੰਨ ਲਿਆ, ਕਿਉਂਕਿ ਜਿਹੜਾ ਗੁਰੂ ਦਾ ਹੁਕਮ ਸੀ ਗੁਰੂ ਗੋਬਿੰਦ ਸਿੰਘ ਦਾ, ਇਸ ਨੇ ਆਖਿਆ ਪਹਿਲਾਂ ਉਸ ਤੇ ਫੁੱਲ ਚੜਾਏ ਜਾਣ, ਸਹੀ ਫੈਸਲਾ ਲੈ ਲਿਆ, ਗੁਰੂ ਨੇ ਜਨਾਇਆ, ਜਾ ਕੇ ਉਸ ਦਾ ਇਲਾਜ ਕੀਤਾ। ਵਾਪਸ ਆ ਕੇ ਕੀ ਵੇਖਿਆ ਕਿ ਦੁਕਾਨ ਦੇ ਚਾਰੇ ਪਾਸੇ ਲੋਕ ਖਲੋਤੇ ਹੋਏ ਨੇ, ਭੀੜ ਪਈ ਹੋਈ ਹੈ। ਦੁਕਾਨ ਦੇ ਅੰਦਰ ਗਿਆ, ਅੰਦਰ ਗੁਰੂ ਗੋਬਿੰਦ ਸਿੰਘ ਬੈਠੇ ਨੇ, ਗੁਰੂ ਗੋਬਿੰਦ ਸਿੰਘ ਨੇ ਘੁੱਟ ਕੇ ਕਾਲਜੇ ਦੇ ਨਾਲ ਲਾ ਲਿਆ। ਗੁਰੂ ਗੋਬਿੰਦ ਸਿੰਘ ਨੇ ਅੱਜ ਬਖਸ਼ਿਸ਼ਾਂ ਕਰ ਦਿੱਤੀਆਂ, ਅੱਜ ਇਨਾਮ ਵੀ ਬਖਸ਼ ਦਿੱਤਾ ਤੇ ਆਖਣ ਲੱਗੇ ਚੱਲ ਚੱਲ ਕੇ ਤੈਨੂੰ ਅੰਮ੍ਰਿਤ ਛਕਾ ਕੇ ਸਿੰਘ ਵੀ ਸਜਾ ਦਿੰਦੇ ਹਾਂ, ਪਰਿਵਾਰ ਵੀ ਸਜਾ ਲਿਆ, ਸਾਰੇ ਪਰਿਵਾਰ ਨੂੰ ਬਖਸ਼ਿਸ਼ ਕੀਤੀ, ਸਿੱਖੀ ਦੀ ਦਾਤ ਬਖਸ਼ ਦਿੱਤੀ, ਕਿਉਂਕਿ ਸੁਜਾਨ ਚੰਦ ਨੇ ਸੇਵਾ ਦੀ ਮਿਸਾਲ ਪੈਦਾ ਕਰ ਦਿੱਤੀ ਸੀ। ਸਭ ਤੋਂ ਵੱਡੀ ਗੱਲ, ਜਦੋਂ ਔਖੀ ਘੜੀ ਆਈ ਉਦੋਂ ਵੀ ਜਾ ਕੇ ਪਹਿਲਾਂ ਸੇਵਾ ਕਰਕੇ ਆਇਆ ਤੇ ਆ ਕੇ ਫਿਰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਦਾ ਪਿਆ। ਸਵਰਜਾਂ ਕਰਦਿਆਂ ਅਨੇਕਾਂ ਹੀ ਤਰੁੱਟੀਆਂ ਰਹਿ ਗਈਆਂ ਹੋਣਗੀਆਂ, ਸਾਗੁਰ ਪਾਤਸ਼ਾਹ ਬਖਸ਼ਣ ਯੋਗ ਹਨ, ਸਾਧ ਸੰਗਤ ਮਾਫ ਕਰਨ ਯੋਗ ਹੈ, ਸੋ ਸਭ ਇੱਕ ਵਾਰ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ, ਸਤਿ ਸ੍ਰੀ ਅਕਾਲ।